ਸਾਹਿਬ ਜਿਹ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ ਜਿਹ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ ਜਿਹ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ ਜਿਹ ਸਤਿਗੁਰ ਸਿਮਰੰਤ ਰਿੱਧ ਸਿੱਧ ਨਵ ਨਿਧ ਪਾਵੈ ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰੋ ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰੋ ਜਿਹ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾ ਦਰਸ਼ਨ ਪਰਸਿਐ ਦੁਖੈ ਜਨਮ ਮਰਨ ਦੁਖ ਜਾ ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੈ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਸਤਨਾਮ ਵਾਹਿਗੁਰੂ ਸਾਹਿਬ ਜੀਓ ਤੁਖਾਰੀ ਸ਼ੰਤ ਮਹੱਲਾ ਪਹਿਲਾ ਬਾਰਾਂ ਮਹਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ ਸਿਰ ਸਿਰ ਸੁਖ ਸਹਮਾ ਦੇਹ ਸੋ ਤੂੰ ਭਲਾ ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ ਸਿਰ ਸਿਰ ਸੁਖ ਸਹਮਾ ਦੇਹ ਸੋ ਤੂੰ ਭਲਾ ਹਰ ਰਚਨਾ ਤੇਰੀ ਕਿਆ ਗਤ ਮੇਰੀ ਹਰ ਬਿਨ ਘੜੀ ਨਾ ਜੀਵਾਂ ਪ੍ਰੇ ਬਾਜ ਦੋਹੇਲੀ ਕੋਏ ਨਾ ਬੇਲੀ ਗੁਰਮੁਖ ਅੰਮ੍ਰਿਤ ਪੀਵਾਂ ਰਚਨਾ ਰਾਚ ਰਹੇ ਨਿਰੰਕਾਰੀ ਪ੍ਰਭ ਮਨ ਕਰਮ ਸੁਕਰਮਾ ਨਾਨਕ ਪੰਥ ਨਿਹਾਲੇ ਸਾਧਨ ਤੂੰ ਸੁਣਿਆ ਤੁਮ ਰਾਮਾ ਰਚਨਾ ਰਾਚ ਰਹੇ ਨਿਰੰਕਾਰੀ ਪ੍ਰਭ ਮਨ ਕਰਮ ਸੁਕਰਮਾ ਨਾਨਕ ਪੰਥ ਨਿਹਾਲੇ ਸਾਧਨ ਤੂੰ ਸੁਣ ਆਤਮ ਰਾਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਸਵਰੂਪ ਗੁਰਤਾ ਗੱਦੀ ਤੇ ਸੁਭਾਏਮਾਨ ਅੰਤਰਜਾਮੀ ਲੋਕ ਪਰਲੋਕ ਦੇ ਰੱਖਿਅਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਸ਼ਾਮ ਦੇ ਦੀਵਾਨ ਵਿੱਚ ਉਪਸਥਿਤ ਹੋ ਕੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਮਿਲੀ ਅਮੋਲਕ ਮਨੁੱਖਾ ਇਸ ਦੇਹ ਨੂੰ ਆਪ ਜੀ ਸਫਲ ਕਰ ਰਹੇ ਹੋ। ਸ਼ਾਮ ਦੇ ਦੀਵਾਨਾਂ ਵਿੱਚ ਜੋ ਆਉਣ ਵਾਲੇ ਦਿਨਾਂ ਵਿੱਚ ਇਹ ਗੁਰਮੁਖਾਂ ਵੱਲੋਂ ਆਪ ਸਾਧ ਸੰਗਤ ਵੱਲੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਜੋ ਕਿ ਤੁਖਾਰੀ ਰਾਗ ਵਿੱਚ 12 ਮਾਹ ਵਿੱਚ ਮੌਜੂਦ ਹੈ, ਇਸ ਬਾਣੀ ਦੀ ਵਿਚਾਰ ਆਪਾਂ ਗੁਰੂ ਕਿਰਪਾ ਦੁਆਰਾ ਕਰਨ ਦਾ ਯਤਨ ਕਰਾਂਗੇ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਵਿੱਚ 2 ਵਾਰੀ 12 ਮਾਹ ਆਇਆ ਹੈ ਔਰ ਇੱਕ ਤੀਸਰਾ 12 ਮਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੁਆਰਾ ਵੀ ਉਚਾਰਨ ਕੀਤਾ ਹੋਇਆ ਹੈ, ਜੋ ਕਿ 10ਵ ਗ੍ਰੰਥ ਅੰਦਰ ਸੁਭਾਏਮਾਨ ਹੈ। ਪਹਿਲਾ 12 ਮਾਹ ਮਾਝ ਰਾਗ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ 133 ਅੰਗ ਉੱਪਰ ਬਾਣੀ ਕੇ ਬੋਇਤ ਗੁਰੂ ਅਰਜਨ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਹੈ। ਉਸ ਬਾਣੀ ਵਿੱਚ 14 ਅੰਕ ਹਨ। ਪਹਿਲਾ ਅਤੇ ਅਖੀਰਲਾ 14 ਨੰਬਰ ਸਾਰੀ ਬਾਣੀ ਦੀ ਵਿਆਖਿਆ ਇੱਕ ਥਾਂ 'ਤੇ ਇਕੱਠੀ ਕਰਦੇ ਨੇ ਅਤੇ ਵਿੱਚ ਵਾਲੇ 2 ਨੰਬਰ ਤੋਂ ਲੈ ਕੇ 13 ਤੱਕ 12 ਮਹੀਨਿਆਂ ਵਿੱਚ ਇਸ ਕਾਇਨਾਤ ਅੰਦਰ ਕੁਦਰਤ ਵਿੱਚ ਬ੍ਰਹਿਮੰਡ ਵਿੱਚ ਜਦੋਂ ਰੁੱਤਾਂ ਬਦਲਦੀਆਂ ਨੇ, ਮੌਸਮ ਬਦਲਦਾ ਹੈ ਅਤੇ ਉਸ ਮੌਸਮ ਨੂੰ ਵੇਖ ਕੇ ਦੂਸਰੇ ਪਾਸੇ ਅੰਦਰਲੇ ਪਾਸੇ ਮਨੁੱਖ ਦੇ ਮਨ ਵਿੱਚ ਬਦਲਦੇ ਹੋਏ ਮੌਸਮ, ਉਹਨਾਂ ਦਾ ਜ਼ਿਕਰ ਸਤਿਗੁਰੂ ਨੇ ਨਾਲ ਨਾਲ ਕੀਤਾ ਹੈ। ਉਹ ਇਸੇ ਹੀ ਬਾਣੀ ਦਾ ਸਰਲ ਭਾਵ ਹੈ ਜੋ ਅੱਜ ਆਪਾਂ ਸ਼ੁਰੂ ਕਰਨ ਲੱਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਜਿਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ, ਸਭ ਤੋਂ ਮਹਿੰਗੀ ਹੈ। ਇਹਨਾਂ ਸ਼ਬਦਾਂ ਦਾ ਆਪਸ ਵਿੱਚ ਜੋੜ ਲਾਉਣਾ ਬਹੁਤ ਕਠਿਨ ਪਾਸਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਾਣੀ ਸਰਲ ਹੈ। ਇਸ ਪਾਵਨ ਪਵਿੱਤਰ ਬਾਣੀ ਵਿੱਚ ਜੋ ਆਪਾਂ ਅੱਜ ਆਰੰਭ ਕੀਤੀ ਹੈ, ਕੁੱਲ 17 ਅੰਗ ਹਨ। ਕੁਝ ਪਹਿਲੇ ਅੰਗ ਮਹੀਨਿਆਂ ਤੋਂ ਬਿਨਾਂ ਉਚਾਰੇ ਨੇ ਅਤੇ 5ਵੇਂ ਅੰਕ ਤੋਂ ਲੈ ਕੇ ਚੇਤ ਤੋਂ ਇਹ ਬਾਣੀ ਮਹੀਨਿਆਂ ਨਾਲ ਸੰਬੰਧਿਤ ਸ਼ੁਰੂ ਹੁੰਦੀ ਹੈ। ਇਹ ਸਾਰੀ ਹੀ ਬਾਣੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਧਕ ਨੂੰ ਇੱਕ ਜੀਵ ਇਸਤਰੀ ਦੇ ਨਾਲ ਤੁਲਨਾ ਦੇ ਕੇ, ਜਿਵੇਂ ਇੱਕ ਸੰਸਾਰਕ ਇਸਤਰੀ ਪਤਨੀ ਰੁੱਤ ਦੇ ਬਦਲਣ ਦੇ ਨਾਲ ਦੂਰ ਗਏ ਹੋਏ ਪਤੀ ਦੀ ਯਾਦ ਵਿੱਚ ਅੰਦਰੋਂ ਤੜਫਦੀ ਹੈ, ਇਸੇ ਤਰ੍ਹਾਂ ਇੱਕ ਗੁਰਮੁਖ ਜੀਵ ਜਿਸ ਦੇ ਅੰਦਰ ਪਰਮਾਤਮਾ ਦਾ ਪ੍ਰੇਮ ਅਤਿ ਤੀਖਣ ਹੋ ਗਿਆ ਹੈ, ਉਹਦਾ ਹਿਰਦਾ ਪਰਮਾਤਮਾ ਦੇ ਪਿਆਰ ਵਿੱਚ ਉੱਛਲਦਾ ਹੈ ਪਿਆ, ਅਤੇ ਉਹ ਫਿਰ ਆਪਣੇ ਮਨ ਦੀ ਭਾਵਨਾ ਮੌਸਮ ਨਾਲ ਸਾਂਝੀ ਕਰਦੀ, ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਸ ਪਹਿਲੇ ਅੰਕ ਦੇ ਅੰਦਰ ਗੁਰਮੁਖ ਗੁਰਸਿੱਖ ਜੀਵ ਇਸਤਰੀ ਦੇ ਜੀਵਨ ਦੀ ਉਹ ਦਸ਼ਾ ਲਿਖੀ ਹੈ ਜਿਹਦੇ ਅੰਦਰ ਇੱਕ ਪਾਸੇ ਤਾਂ ਪਰਮਾਤਮਾ ਦਾ ਪ੍ਰੇਮ ਵੀ ਬਹੁਤ ਗਹਿਰਾ ਹੈ ਪਰ ਦੂਸਰੇ ਪਾਸੇ ਉਹਦੇ ਜੀਵਨ ਵਿੱਚ ਕੀਤੇ ਹੋਏ ਪੂਰਬਲੇ ਜਿਹੜੇ ਕਰਮ ਨੇ ਉਸ ਨੂੰ ਇੱਕ ਵੀ ਕਦਮ ਪਰਮਾਤਮਾ ਦੇ ਰਾਹ ਵੱਲ ਤੁਰਨ ਨਹੀਂ ਦੇ ਰਹੇ। ਇਹ ਸ਼ਬਦ ਜਿਹੜਾ ਹੈ ਜੋ ਆਪਾਂ ਅੱਜ ਵਿਚਾਰਨਾ ਹੈ ਜੇ ਇਹਦਾ ਸੰਪੂਰਨ ਭਾਵ ਛੋਟੇ ਲਫਜ਼ਾਂ ਵਿੱਚ ਲਿਆ ਜਾਏ ਤਾਂ ਇਸ ਨੂੰ ਕਹਿੰਦੇ ਨੇ ਦੁਬਧਾ ਵਿੱਚ ਪਈ ਹੋਈ ਜੀਵ ਇਸਤਰੀ, ਦੁਬਧਾ ਵਿੱਚ ਪਿਆ ਹੋਇਆ ਜਗਿਆਸੂ, ਜਿਹੜਾ ਤੁਰਨਾ ਚਾਹੁੰਦਾ ਹੈ ਪਰ ਅੰਦਰ ਜਿਹੜੇ ਕੀਤੇ ਹੋਏ ਕਰਮ ਨੇ ਉਹ ਥਾਂ ਥਾਂ 'ਤੇ ਉਹਨੂੰ ਪਟਕਾ ਕੇ ਡੇਗ ਲੈਂਦੇ ਨੇ, ਫਿਰ ਤੁਰਦਾ ਹੈ, ਫਿਰ ਕਿਤੇ ਨਾ ਕਿਤੇ ਤਿਲਕ ਜਾਂਦਾ ਹੈ। ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਕਿ ਕਹੋ ਕਹਾਂ ਆਪਣੀ ਅਦਮਾਈ, ਅਦਮਾਈ ਦਾ ਅਰਥ ਹੈ ਮਨ ਅੱਧ ਵਿੱਚ ਹੈ। ਵੈਸੇ ਵੀ ਮਨੁੱਖੀ ਜੀਵਨ ਦੋਵਾਂ ਪਾਸਿਓਂ ਫੜਿਆ ਹੋਇਆ ਹੈ, ਇਸ ਮਨ ਦਾ ਇੱਕ ਸਿਰਾ ਤਾਂ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਹੋਇਆ ਅਤੇ ਦੂਸਰਾ ਸਿਰਾ ਮਾਇਆ ਨਾਲ ਜੁੜਿਆ, ਮਾਇਆ ਆਪਣੇ ਵੱਲ ਖਿੱਚਦੀ ਏ ਅਤੇ ਪਰਮਾਤਮਾ ਦਾ ਨਾਮ ਇਹਨੂੰ ਆਪਣੇ ਵੱਲ ਖਿੱਚਦਾ ਹੈ। ਇਸ ਕਰਕੇ ਇੱਕ ਦੁਬਧਾ, ਇੱਕ ਬੇਚੈਨੀ ਇਹਦੇ ਮਨ ਵਿੱਚ ਦਿਨ ਰਾਤ ਬਣੀ ਰਹਿੰਦੀ ਹੈ। ਜਦੋਂ ਅਸੀਂ ਧਾਰਮਿਕ ਦੁਨੀਆ ਵਿੱਚ ਵਹਿੰਦੇ ਹਾਂ ਸਾਡੇ ਮਨ ਵਿੱਚ ਇੱਛਾ ਹੁੰਦੀ ਹੈ, ਮਨੁੱਖ ਅਰਦਾਸ ਕਰਦਾ ਵੀ ਕਿਰਪਾ ਕਰੋ, ਮੇਰੇ 'ਤੇ ਰਹਿਮਤ ਕਰੋ, ਮੈਨੂੰ ਜੋੜ ਲਓ। ਤੁਸੀਂ ਕਈ ਸ਼ਬਦ ਅਰਦਾਸ ਦੇ ਰੂਪ ਵਿੱਚ ਸੁਣਦੇ ਹੋ ਜਿਹਦੇ ਵਿੱਚ ਜਗਿਆਸੂ ਆਪਣੇ ਵੱਲੋਂ ਜ਼ਰੂਰ ਕਹਿੰਦਾ ਕਿ ਮੈਨੂੰ ਇਹ ਸੰਸਾਰ ਸਮੁੰਦਰ ਤੋਂ ਉੱਚਾ ਚੁੱਕ, ਮੈਨੂੰ ਇਹਨਾਂ ਪੰਜ ਵਿਕਾਰਾਂ ਤੋਂ ਬਚਾ ਲੈ। ਪਰ ਸਾਧ ਸੰਗਤ ਅੰਦਰ ਜਿਹੜਾ ਪੁਰਾਣਾ ਖਜ਼ਾਨਾ ਜੋ ਆਪਾਂ ਕੱਲ੍ਹ ਸ਼ਾਮ ਦੇ ਦੀਵਾਨ ਵਿੱਚ ਵੀ ਵਿਚਾਰਿਆ ਸੀ, ਉਹ ਖਜ਼ਾਨਾ ਪੁਰਾਣੇ ਕਰਮਾਂ ਦਾ ਐਸੇ ਜਕੜਵੇਂ ਹੱਥ ਪਾ ਕੇ ਮਨ ਨੂੰ ਬੈਠਾ ਕਿ ਮਨ ਚਾਹੁੰਦਾ ਹੋਇਆ ਵੀ ਇਸ ਸੰਸਾਰ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ। ਉਹਨੂੰ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿ ਕਹੋ ਕਹਾਂ ਆਪਣੀ ਅਦਮਾਈ, ਹੇ ਪਰਮਾਤਮਾ ਮੈਂ ਇਸ ਮਨ ਦੀ ਦੁਬਧਾ ਕਿਹਨੂੰ ਕਹਾਂ। ਇਹ ਹੁਣੇ ਤਾਂ ਧਰਮ ਦੀਆਂ ਗੱਲਾਂ ਸੋਚਦਾ ਹੈ, ਅੰਦਰ ਵਿਚਾਰ ਕਰਦਾ ਵੀ ਆਪਣਾ ਜੀਵਨ ਜਿਵੇਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਕਿਹਾ ਬਿਲਕੁਲ ਉਸੇ ਤਰ੍ਹਾਂ ਹੀ ਕਰਨਾ ਹੈ। ਪਰ ਇੱਕ ਘੰਟੇ ਬਾਅਦ ਪਤਾ ਨਹੀਂ ਇਹਦੇ ਮਨ ਦੀ ਹਵਾ ਕਿੱਧਰ ਨੂੰ ਚਲੀ ਜਾਂਦੀ ਹੈ, ਉਹ ਵਿਚਾਰ ਪੂੰਝੇ ਜਾਂਦੇ ਨੇ ਅਤੇ ਨਵੇਂ ਵਿਚਾਰ ਅੰਦਰੋਂ ਪੈਦਾ ਹੋ ਜਾਂਦੇ ਨੇ ਵੀ ਜਿਹੜੇ ਲੋਕ ਨਹੀਂ ਧਰਮ ਕਮਾਉਂਦੇ ਉਹ ਵੀ ਤਾਂ ਸੰਸਾਰ ਵਿੱਚ ਜਿਉਂਦੇ ਨੇ ਨਾ। ਇਸ ਤਰ੍ਹਾਂ ਦੁਬਧਾ ਬਣੀ ਰਹਿੰਦੀ ਮਨ ਵਿੱਚ। ਔਰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਹਿੰਦੇ ਕਿਹਦੇ ਨਾਲ ਇਹ ਸਾਂਝੀ ਕਰਾਂ, ਭਾਵ ਇਹਦਾ ਕਿਸੇ ਕੋਲ ਵੀ ਇਲਾਜ ਨਹੀਂ ਹੈ। ਸਾਧ ਸੰਗਤ ਕੁਝ ਚੀਜ਼ਾਂ ਬੇ ਇਲਾਜ ਨੇ, ਪ੍ਰੋਸੀਜਰ ਦੇ ਵਿੱਚੋਂ ਨਿਕਲ ਕੇ ਪੂਰੀਆਂ ਹੁੰਦੀਆਂ ਨੇ, ਉਸ ਤੋਂ ਪਹਿਲਾਂ ਨਹੀਂ। ਵੇਖੋ ਰੋਗੀ ਹੈ, ਡਾਕਟਰ ਬੜਾ ਸਿਆਣਾ ਸਾਹਮਣੇ ਬੈਠਾ ਹੈ, ਬੜੀ ਕਲਾ ਹੈ, ਉਹਦੇ ਕੋਲ ਦਵਾਈਆਂ ਦਾ ਵੀ ਅੰਤ ਨਹੀਂ ਅਤੇ ਉਹਦੇ ਕੋਲ ਬਹੁਤ ਸਾਰੇ ਤਜਰਬੇ ਵੀ ਨੇ। ਰੋਗੀ ਉਹਦੇ ਕੋਲ ਚਲਾ ਜਾਂਦਾ ਹੈ, ਉਹ ਕਹਿੰਦਾ ਮੇਰੇ 'ਤੇ ਕਿਰਪਾ ਕਰੋ, ਮੈਨੂੰ ਜਲਦੀ ਤੰਦਰੁਸਤ ਕਰ ਦਿਓ, ਤੁਹਾਡੇ ਕੋਲ ਸੁਣਿਆ ਬੜੀ ਕਲਾ ਹੈ। ਅਤੇ ਉਹ ਕਹਿੰਦਾ ਵੀ ਕਲਾ ਮੇਰੇ ਕੋਲ ਜ਼ਰੂਰ ਹੈ, ਦਵਾਈਆਂ ਮੇਰੇ ਕੋਲ ਵੱਧ ਤੋਂ ਵੱਧ ਪਈਆਂ ਨੇ, ਪਰ ਮੈਂ ਤੈਨੂੰ ਸੱਚ ਕਹਿੰਦਾ ਤੇਰਾ ਰੋਗ ਸਮੇਂ ਤੋਂ ਪਹਿਲਾਂ ਠੀਕ ਨਹੀਂ ਹੋਣਾ, ਇਹਨੂੰ ਸਮਾਂ ਤਾਂ ਲੱਗੇਗਾ ਨਾ। ਦੂਜੇ ਪਾਸੇ ਵੇਖੋ, ਦੁਨੀਆ ਦੀ ਕੋਈ ਵੀ ਸ਼ਕਤੀ ਜਦੋਂ ਬੱਚੇ ਨੂੰ ਜਨਮ ਦੇਣਾ ਮਾਂ ਨੇ, ਉਹ ਸਮਾਂ ਉਹਨੂੰ ਜ਼ਰੂਰ ਚਾਹੀਦਾ ਹੈ। ਕੋਈ ਵੀ ਸਿਆਣਾ ਹਕੀਮ ਇਹ ਨਹੀਂ ਕਰ ਸਕਦਾ ਕਿ ਕਿਸੇ ਬੱਚੇ ਨੂੰ 2 ਮਹੀਨਿਆਂ ਵਿੱਚ, 3-4 ਮਹੀਨਿਆਂ ਵਿੱਚ ਆਪਣੀ ਕਲਾ ਨਾਲ, ਆਪਣੀ ਦਵਾਈ ਨਾਲ ਪਹਿਲਾਂ ਜਨਮ ਦਵਾ ਦੇਗਾ। ਠੀਕ ਹੈ ਉਹ ਤੰਦਰੁਸਤੀ ਦੇ ਸਕਦਾ ਹੈ, ਸਹਾਰਾ ਬਣ ਸਕਦਾ ਹੈ, ਪਰ ਸਮੇਂ ਤੋਂ ਪਹਿਲਾਂ ਕੁਝ ਵੀ ਕੰਮ ਨਹੀਂ ਹੁੰਦਾ। ਇਸੇ ਤਰ੍ਹਾਂ ਜ਼ਿਮੀਂਦਾਰ ਭਾਵੇਂ ਕਿੰਨਾ ਸਿਆਣਾ ਹੋਵੇ, ਉਹਦੇ ਕੋਲ ਕਿੰਨੀ ਕਲਾ ਹੋਵੇ ਅਤੇ ਕਿੰਨੀ ਸਮਰੱਥਾ ਹੋਵੇ, ਉਹਨੇ ਜਦੋਂ ਬੀਜ ਬੀਜਣਾ ਹੈ, ਜਿਹੜੇ ਬੀਜ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ, ਜਿੰਨਾ ਚਿਰ ਉਹ ਸਮਾਂ ਨਹੀਂ ਗੁਜ਼ਰਦਾ ਉਹਦੇ ਤੋਂ ਪਹਿਲਾਂ ਉਹਦੇ ਬੀਜੇ ਹੋਏ ਫਸਲ ਨੂੰ ਕਦੇ ਵੀ ਸਿੱਟੇ ਨਹੀਂ ਲੱਗਦੇ। ਇਸੇ ਤਰ੍ਹਾਂ ਜਿਹੜੀਆਂ ਮੈਂ 2-3 ਉਦਾਹਰਨਾਂ ਦਿੱਤੀਆਂ ਨੇ, ਧਰਮ ਦੇ ਮਾਰਗ 'ਤੇ ਜਦੋਂ ਅਸੀਂ ਆਪਣੀ ਸ਼ੁਰੂਆਤ ਕਰਨੇ ਹਾਂ, ਸਾਧ ਸੰਗਤ ਜਪ ਜਿੰਨਾ ਮਰਜ਼ੀ ਹੋਵੇ, ਤਪ ਜਿੰਨਾ ਮਰਜ਼ੀ ਹੋਵੇ, ਸੇਵਾ ਜਿੰਨੀ ਮਰਜ਼ੀ ਹੋਵੇ, ਅਰਦਾਸ ਭਾਵੇਂ ਕਿੰਨੇ ਚੰਗੇ ਲਫਜ਼ਾਂ ਵਿੱਚ ਕਰ ਲਈਏ, ਇਹ ਵੀ ਗੁਰੂ ਦੀ ਮਜਬੂਰੀ ਹੈ, ਕਿ ਜਿੰਨਾ ਚਿਰ ਸਿੱਖ ਦਾ ਸਮਾਂ ਨਹੀਂ ਆਉਂਦਾ ਉਨਾ ਚਿਰ ਉਹਨੂੰ ਟਿਕਾਣੇ 'ਤੇ ਨਹੀਂ ਲੈ ਕੇ ਜਾਏਗਾ, ਕਿਉਂਕਿ ਉਹਦੇ ਤੋਂ ਪਹਿਲਾਂ ਹੋ ਹੀ ਨਹੀਂ ਸਕਦਾ। ਕੁਦਰਤ ਦਾ ਨਿਯਮ ਹੈ, ਵਕਤ ਤੋਂ ਪਹਿਲਾਂ ਕਿਵੇਂ ਹੋਏਗਾ, ਭਾਵੇਂ ਜੋ ਵੀ ਹੋ ਜਾਏ। ਇਸ ਕਰਕੇ ਅੱਜ ਦਾ ਜੋ ਸ਼ਬਦ ਹੈ, ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ, ਮੈਂ ਦੁਬਧਾ ਵਿੱਚ ਸਾਡੀ ਵਿਆਖਿਆ ਕਰਦੇ ਨੇ ਕਿ ਮਨ ਤਾਂ ਚਾਹੁੰਦਾ ਵੀ ਹੁਣੇ ਉਸ ਦਸ਼ਾ ਵਿੱਚ ਚਲੇ ਜਾਈਏ ਜੋ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਪਰ ਉਹ ਮਨ ਕਿਵੇਂ ਜਾਵੇ ਜਿੰਨਾ ਚਿਰ ਨੂੰ ਸਮਾਂ ਨਹੀਂ ਮਿਲਦਾ। ਅੱਜ ਦੇ ਬਚਨ ਦੇ ਅੰਦਰ ਸੱਚੇ ਪਾਤਸ਼ਾਹ ਨੇ, ਗੁਰੂ ਨਾਨਕ ਪਾਤਸ਼ਾਹ ਇੱਥੋਂ ਗੱਲ ਸ਼ੁਰੂ ਕਰਦੇ ਨੇ, ਕਹਿੰਦੇ ਤੂੰ ਸੁਣ ਕਿਰਤ ਕਰਮਾਂ ਪੁਰਬ ਕਮਾਇਆ, ਇਹ ਤੂੰ ਕਿਸ ਨੂੰ ਕਿਹਾ ਹੈ। ਇਹ ਉਸ ਜਗਿਆਸੂ ਨੂੰ ਕਹਿ ਰਹੇ ਨੇ ਜਿਹੜਾ ਧਰਮ ਦੇ ਮਾਰਗ 'ਤੇ ਤੁਰ ਕੇ ਕਾਲ ਪਿਆ ਕਰਦਾ ਹੈ। ਉਹ ਕਹਿੰਦਾ ਹੱਦ ਹੋ ਗਈ, ਸਾਲ ਹੋ ਗਿਆ, ਇੰਨਾ ਸਮਾਂ ਹੋ ਗਿਆ, ਕੁਝ ਵੀ ਹੁੰਦਾ ਨਹੀਂ ਪਿਆ, ਕੁਝ ਵੀ ਵਾਪਰਦਾ ਨਹੀਂ ਪਿਆ, ਕੋਈ ਵੀ ਇਸ ਰਾਹ ਦੇ ਉੱਤੇ ਤਰੱਕੀ ਨਹੀਂ ਹੋ ਰਹੀ, ਕੀ ਕਰਾਂ। ਉਹਨੂੰ ਕਹਿ ਰਹੇ ਨੇ ਤੂੰ ਧਿਆਨ ਨਾਲ ਮੇਰੀ ਗੱਲ ਸੁਣ, ਇਸ ਰਾਹ 'ਤੇ ਤੁਰਨ ਵਾਲੇ ਮਨੁੱਖ ਆਪਣੇ ਅੰਦਰ ਝਾਤੀ ਮਾਰ ਕੇ ਵੇਖ, ਜੋ ਕੁਝ ਤੂੰ ਆਪਣੇ ਗੁਰੂ ਤੋਂ ਮੰਗਣਾ ਹੈ ਅਜੇ ਤੱਕ ਤੇਰੇ ਕੋਲ ਉਹ ਪਾਉਣ ਦੀ ਯੋਗਤਾ ਨਹੀਂ ਆਈ। ਯੋਗਤਾ ਤੋਂ ਪਹਿਲਾਂ ਕਿਵੇਂ ਮਿਲੇਗਾ। ਤੂੰ ਸੁਣ ਐ ਜਗਿਆਸੂ, ਤੂੰ ਮੇਰੀ ਗੱਲ ਨੂੰ ਧਿਆਨ ਨਾਲ ਸੁਣ, ਐ ਗੁਰਸਿੱਖ, ਇਹ ਗੁਰੂ ਦੇ ਮਾਰਗ 'ਤੇ ਚੱਲਣ ਵਾਲੇ ਮਨੁੱਖ ਚੰਗੀ ਤਰ੍ਹਾਂ ਇਸ ਗੱਲ ਨੂੰ ਸੁਣ। ਅਤੇ ਅੱਗੇ ਕਿਹਾ ਕਿਰਤ ਕਰਮਾਂ ਪਿੱਛੇ ਝਾਤੀ ਮਾਰ, ਅੱਜ ਤਾਂ ਤੇਰੀ ਭਾਵਨਾ ਸ਼ੁੱਧ ਹੋ ਗਈ ਹੈ, ਪਰ ਪਿੱਛੇ ਝਾਤੀ ਮਾਰ ਕੇ ਵੇਖ ਪਿਛਲੇ ਸਮੇਂ ਵਿੱਚ, ਪੂਰਬਲੇ ਸਮੇਂ ਵਿੱਚ ਕਰਮ ਕਿਵੇਂ ਦੇ ਕੀਤੇ ਨੇ। ਉਹ ਕਰਮਾਂ ਦਾ ਅਜੇ ਅੰਦਰ ਲੇਖਾ ਜੋਖਾ 'ਤੇ ਪਿਆ ਹੋਇਆ ਨਾ, ਉਹਨਾਂ ਨੂੰ ਕਿਵੇਂ ਲੰਘ ਸਕਾਂਗੇ। ਬਾਬਾ ਫਰੀਦ ਸਾਹਿਬ ਦੇ ਕੋਲ ਇੱਕ ਨਿਮਾਜੀ ਰਹਿੰਦਾ ਸੀ, ਕਿਉਂਕਿ ਇਹ ਇੱਕ ਮਾਰਗ ਐਸਾ ਹੈ ਸਾਧ ਸੰਗਤ, ਵੇਖੋ ਕੋਈ ਵੀ ਕੰਮ ਉਸਤਾਦ ਤੋਂ ਬਿਨਾਂ ਕਦੀ ਸਿੱਖਿਆ ਨਹੀਂ ਜਾਂਦਾ ਸੰਸਾਰ ਦਾ, ਅਤੇ ਪਰਮਾਤਮਾ ਦਾ ਰਾਹ ਜਿਹੜਾ ਹੈ ਇਹ ਵੀ ਸ਼ੁਰੂ ਤੋਂ ਲੈ ਕੇ ਫਕੀਰੀ ਦਾ ਸ਼ਾਗਿਰਦੀ ਦਾ ਇਹ ਰਿਹਾ ਹੈ। ਜਿਨ੍ਹਾਂ ਨੇ ਪਾਇਆ, ਜਿਨ੍ਹਾਂ ਨੇ ਅੱਗੇ ਜੋੜ ਜੁੜਿਆ ਜਿਨ੍ਹਾਂ ਦਾ, ਉਹ ਸਹਾਇਕ ਬਣੇ ਨੇ। ਫਰੀਦ ਸਾਹਿਬ ਦੇ ਕੋਲ ਇੱਕ ਸੱਜਣ ਰਹਿੰਦਾ, ਜਦੋਂ ਆਇਆ ਸੀ ਉਹਨੇ ਕਿਹਾ ਮੈਂ ਜਿਵੇਂ ਕਹੋਗੇ ਕਰਾਂਗਾ, ਜੋ ਜੋ ਕਰਮ ਕਹੋਗੇ ਮੈਂ ਕਰੀ ਜਾਵਾਂਗਾ, ਦੱਸੋ ਮੈਨੂੰ ਖੁਦਾ ਦਾ ਮਿਲਾਪ ਕਦੋਂ ਪ੍ਰਾਪਤ ਹੋਵੇਗਾ, ਮੇਰੇ ਅੰਦਰ ਤਬਦੀਲੀ ਕਦੋਂ ਆਵੇਗੀ, ਮੇਰੇ ਜੀਵਨ ਵਿੱਚ ਸੁੱਖ ਕਦੋਂ ਆਏਗਾ। ਫਰੀਦ ਸਾਹਿਬ ਕਹਿੰਦੇ ਵੀ ਤੂੰ ਇੱਥੇ ਰਹੋ, ਤੈਨੂੰ ਸਾਰਾ ਕੁਝ ਅਸੀਂ ਦੱਸ ਦਿੰਦੇ ਹਾਂ, ਉਵੇਂ ਕਰੀ ਜਾ, ਜੇ ਤੂੰ ਪੂਰੀ ਤਰ੍ਹਾਂ ਕਰੀ ਜਾਏਗਾ ਇਹਦਾ ਸਮਾਂ ਕੋਈ ਫਿਕਸ ਨਹੀਂ ਵੀ ਇੰਨੇ ਸਮੇਂ ਵਿੱਚ ਤੇਰੇ ਜੀਵਨ ਵਿੱਚ ਤਬਦੀਲੀ ਆ ਜਾਏਗੀ ਜਾਂ ਤੈਨੂੰ ਕੋਈ ਪ੍ਰਾਪਤੀ ਹੋ ਜਾਏਗੀ। ਉਹਨੇ ਕਰਨਾ ਸ਼ੁਰੂ ਕਰ ਦਿੱਤਾ, ਪੂਰੇ ਸਮੇਂ 'ਤੇ ਨਮਾਜ਼ ਪੜ੍ਹਨੀ, ਪੂਰੇ ਸਮੇਂ 'ਤੇ ਉਹਨੇ ਆਪਣਾ ਉਜੂ ਕਰਨਾ, ਸਭ ਕੁਝ ਜਿਵੇਂ ਜਿਵੇਂ ਦੱਸਿਆ, ਹੋਰ ਚੀਜ਼ਾਂ ਸਮਝਾਈਆਂ, ਉਹ ਕਰਦਾ ਰਿਹਾ। ਅਤੇ ਜਦੋਂ ਕਰਦਿਆਂ ਕੁਝ ਸਾਲ ਨਿਕਲ ਗਏ, ਇੱਕ ਦਿਨ ਅੰਦਰੋਂ ਮਨ ਅੱਕ ਗਿਆ, ਕਿਉਂਕਿ ਰਾਹ ਸਾਧ ਸੰਗਤ ਬੜਾ ਔਖਾ ਹੈ। ਇੱਕ ਤਾਂ ਚੀਜ਼ ਸਾਹਮਣੇ ਹੁੰਦੀ ਹੈ ਨਾ, ਅਤੇ ਬੰਦਾ ਉਹਨੂੰ ਪ੍ਰਾਪਤ ਕਰਨ ਵਾਸਤੇ ਮਿਹਨਤ ਕਰੇ, ਉਹ ਸੌਖਾ ਕੰਮ ਹੈ, ਪਰ ਇਹ ਕਿੰਨਾ ਔਖਾ ਕੰਮ ਹੋਵੇਗਾ ਕਿ ਜਿਹਨੂੰ ਸਵੇਰੇ ਉੱਠ ਕੇ ਜਪਣਾ, ਪਤਾ ਨਹੀਂ ਉਹ ਕਿਤੇ ਵੇਖਿਆ ਕਿਹੜੇ ਥਾਂ 'ਤੇ ਰਹਿੰਦਾ, ਕਿੱਥੇ ਨਹੀਂ ਹੈ। ਕੋਈ ਛੋਟਾ ਇਹ ਕੁਰਬਾਨੀ ਨਹੀਂ ਹੈ, ਵੇਖਿਆ ਹੈ ਨਹੀਂ, ਥਾਂ ਟਿਕਾਣਾ ਪਤਾ ਨਹੀਂ, ਅਤੇ ਉਹਦੇ ਪਿਆਰ ਵਿੱਚ ਨੀਂਦ ਗਵਾਉਣੀ, ਇਹ ਕੋਈ ਸੌਖਾ ਕੰਮ ਨਹੀਂ। ਇਹ ਕਰਦਾ ਰਿਹਾ, ਇੱਕ ਦਿਨ ਮਨ ਅੱਕ ਗਿਆ, ਫਰੀਦ ਸਾਹਿਬ ਕੋਲ ਚਲਾ ਗਿਆ ਅਤੇ ਜਾ ਕੇ ਹੱਥ ਜੋੜ ਕੇ ਕਹਿੰਦਾ ਹੈ, ਜੀ ਮੇਰੇ ਜੀਵਨ ਵਿੱਚ ਤਬਦੀਲੀ ਕਿਉਂ ਨਹੀਂ ਆਈ, ਤੁਸੀਂ ਜਿਵੇਂ ਜਿਵੇਂ ਕਿਹਾ ਸੀ ਉਨੇ ਵਜੇ ਉੱਠਿਆ, ਸਾਰਾ ਕੁਝ ਬਿਲਕੁਲ ਉਸੇ ਤਰ੍ਹਾਂ ਕੀਤਾ, ਮੇਰੇ ਵਿੱਚ ਕਮੀ ਕਿਹੜੀ ਰਹਿ ਗਈ, ਫਰਕ ਕੀ ਪੈ ਗਿਆ ਹੈ। ਅਤੇ ਬਾਬਾ ਫਰੀਦ ਸਾਹਿਬ ਨੇ ਫਿਰ ਸਹਾਰਾ ਦਿੱਤਾ, ਆਸ਼ੀਰਵਾਦ ਦਿੱਤਾ, ਕਹਿਣ ਲੱਗੇ ਅਜੇ ਹੋਰ ਉਡੀਕ ਕਰ, ਅਜੇ ਤੇਰਾ ਵਕਤ ਨਹੀਂ ਆਇਆ। ਪਰ ਉਹ ਕਾਹਲਾ ਸੀ, ਉਹਨੇ ਕਿਹਾ ਨਹੀਂ, ਤੁਸੀਂ ਇੰਨੇ ਸਾਲ ਮੇਰੇ ਖਰਾਬ ਕਰ ਦਿੱਤੇ ਨੇ, ਇੰਨੇ ਸਾਲ ਮੇਰੇ ਵਿੱਚੋਂ ਲੰਘ ਗਏ ਨੇ ਕੰਮ ਕਰਦਿਆਂ, ਪ੍ਰਾਪਤੀ ਤਾਂ ਕੋਈ ਹੋਈ ਨਹੀਂ, ਤੁਸੀਂ ਮੈਨੂੰ ਠੀਕ ਨਹੀਂ ਦੱਸਿਆ ਲੱਗਦਾ। ਅਤੇ ਫਰੀਦ ਸਾਹਿਬ ਜਿਹੜੇ ਕਿ ਰੱਬ ਦੇ ਭਾਣੇ ਵਿੱਚ ਰਹਿਣ ਵਾਲੇ, ਇੰਨੀ ਜਲਦੀ ਕਿਸੇ ਦਾ ਪਰਦਾ ਭੰਨਣ ਵਾਲੇ ਨਹੀਂ ਸਨ, ਉਹਨਾਂ ਨੇ ਫਿਰ ਦੂਸਰਾ ਪਾਸਾ ਖੋਲ੍ਹਿਆ, ਕਹਿਣ ਲੱਗੇ ਜੇ ਹੁਣ ਸੁਣਨਾ ਚਾਹੁੰਦਾ ਨਾ ਤਾਂ ਮੈਂ ਤੈਨੂੰ ਦੱਸ ਦੇਣਾ ਵੀ ਤੇਰੇ ਵਿੱਚ ਕਿੱਥੇ ਕਰਕੇ ਕਮੀ ਹੈ, ਕਿਹੜੀ ਚੀਜ਼ ਦੀ ਕਮੀ ਹੈ। ਕਿਉਂਕਿ ਇਹ ਗੱਲ ਫਰੀਦ ਸਾਹਿਬ ਕਹਿੰਦੇ, ਯਾਦ ਰੱਖ, ਇਕੱਲੀ ਕਿਰਿਆ ਕਰੀ ਜਾਏਗਾ, ਉਹ ਨਮਾਜ਼ ਪੜ੍ਹੀ ਜਾਏਗਾ, ਉਹ ਬਾਹਰਲੀ ਦੁਨੀਆ ਅੰਦਰ ਭਾਵਨਾ ਵੀ ਬਣੀ ਹੈ ਕਿ ਨਹੀਂ, ਰੱਬ ਨੇ ਭਾਵਨਾ ਵੇਖਣੀ, ਉਹਨੇ ਕਿਰਿਆ ਇਕੱਲੀ ਨਹੀਂ ਵੇਖਣੀ। ਠੀਕ ਹੈ, ਕਿਰਿਆ ਕਰਨੀ ਜ਼ਰੂਰੀ ਹੈ, ਕਿਰਿਆ ਦੇ ਅਰਥ ਨੇ ਪੂਜਾ ਕਰਨੀ, ਨਮਾਜ਼ ਕਰਨੀ, ਪਾਠ ਕਰਨਾ, ਇਹ ਅਤ ਜ਼ਰੂਰੀ। ਬਾਬਾ ਫਰੀਦ ਸਾਹਿਬ ਦਾ ਇੱਕ ਸਲੋਕ ਆਉਂਦਾ ਹੈ, ਉਹਨਾਂ ਨੇ ਉਸ ਨਿਮਾਜ਼ੀ ਨੂੰ ਪੁੱਛਿਆ, ਅੰਦਰ ਝਾਤ ਮਾਰ ਕੇ ਵੇਖ, ਜਿਸ ਪਰਮਾਤਮਾ ਨੂੰ ਮਿਲਣ ਦੀ ਗੱਲ ਕਰਨਾ, ਉਹਦੇ ਵਾਸਤੇ ਤੇਰਾ ਮਨ ਵੀ ਰਾਜ਼ੀ ਹੈ ਕਿ ਨਹੀਂ, ਕਿ ਬੰਦਗੀ ਕਰਕੇ ਵੀ ਤੂੰ ਕੇਵਲ ਕਰਾਮਾਤਾਂ ਇਕੱਠੀਆਂ ਕਰਨੀਆਂ ਚਾਹੁੰਦਾ, ਤੇਰੀ ਝਾਕ ਤਾਂ ਵੱਡੇ ਬਣਨ ਵਿੱਚ ਪਈ ਏ, ਪਰਮਾਤਮਾ ਨੂੰ, ਮਾਲਕ ਨੂੰ ਮਿਲਣ ਵਾਸਤੇ ਤੂੰ ਕਦੀ ਇੱਕ ਦਿਨ ਨਮਾਜ਼ ਪੜ੍ਹੀ ਨਹੀਂ, ਕਿਵੇਂ ਪ੍ਰਾਪਤੀ ਹੋਵੇਗੀ। ਫਰੀਦ ਸਾਹਿਬ ਦਾ ਇੱਕ ਸਲੋਕ ਹੈ, ਉਹ ਕਹਿੰਦੇ ਨੇ ਕਿ ਢੂੰਡੇਂਦੀਏ ਸੁਹਾਗ ਕੂ ਤਉ ਤਨ ਕਾਈ ਕੋਰ। ਸੁਹਾਗ ਦੇ ਅਰਥ ਨੇ ਪਰਮਾਤਮਾ। ਹੇ ਪਰਮਾਤਮਾ ਦੇ ਨਿਮਾਜ਼ੀ, ਹੇ ਆਪਣੇ ਆਪ ਨੂੰ ਸੁਹਾਗਣ ਕਹਿਣ ਵਾਲਿਆ, ਗੱਲ ਧਿਆਨ ਨਾਲ ਸੁਣ। ਤੂੰ ਲੱਭ ਤਾਂ ਬਾਹਰੋਂ ਪਰਮਾਤਮਾ ਨੂੰ ਰਿਹਾ, ਲੋਕਾਂ ਨੂੰ ਵਿਖਾ ਰਿਹਾ ਮੈਂ ਰੱਬ ਨੂੰ ਲੱਭਣਾ, ਪਰ ਆਪਣੇ ਮਨ ਨੂੰ ਪੁੱਛ ਕੇ ਵੇਖ, ਉਹਨਾਂ ਉਸ ਮਨ ਦੀ ਨਜ਼ਰ ਕਿਹੜੀ ਚੀਜ਼ ਉੱਤੇ ਖੜੀ ਹੈ। ਉਹਦੇ ਵਿੱਚ ਤਾਂ ਕਈ ਸੰਸਾਰ ਦੇ ਲੋਕ ਪਏ ਹੋਏ ਨੇ, ਉਹਦੇ ਵਿੱਚ ਤਾਂ ਵੱਡਾ ਫਕੀਰ ਬਣਨ ਦੀ ਕਹਾਣੀ ਛੁਪੀ ਹੋਈ ਹੈ। ਇਹ ਤਾਂ ਰਸਤਾ ਆਪਣੇ ਆਪ ਨੂੰ ਗਵਾਉਣ ਦਾ ਸੀ ਕਿ ਬਣਨ ਦਾ ਸੀ। ਸਾਧ ਸੰਗਤ, ਧਰਮ ਦੇ ਅਰਥ ਨੇ ਮਿਟ ਜਾਣਾ, ਆਪਣੇ ਆਪ ਨੂੰ ਖਤਮ ਕਰਨਾ, ਪਰ ਲਗਾਤਾਰ ਪਹਿਲਾਂ ਵੀ ਅਤੇ ਅੱਜ ਵੀ ਲੋਕ ਧਰਮ ਦਾ ਆਸਰਾ ਲੈ ਕੇ ਆਪਣੇ ਆਪ ਨੂੰ ਵੱਡਾ ਕਰਨ ਦਾ ਯਤਨ ਕਰਦੇ ਰਹੇ। ਫਰੀਦ ਸਾਹਿਬ ਕਹਿੰਦੇ, ਢੂੰਡੇਦੀਏ ਸੁਹਾਗ ਕੂ, ਹੇ ਸੁਹਾਗ ਪਰਮਾਤਮਾ ਨੂੰ ਲੱਭਣ ਵਾਲੇ ਮਨੁੱਖ, ਤਉ ਤਨ ਕਾਈ ਕੋਰ। ਕੋਰ ਦੇ ਅਰਥ ਨੇ ਤਰੇੜ ਹੋਣੀ, ਦੁਬਧਾ ਹੋਣੀ, ਵਿੱਚ ਕੋਈ ਸੰਸਾ ਹੋਣਾ। ਤੇਰੇ ਮਨ ਦੇ ਵਿੱਚ ਕੋਈ ਨਾ ਕੋਈ ਕਸਰ ਹੈ, ਤੂੰ ਅਸਲ ਵਿੱਚ ਅੰਦਰ ਮਨ ਨੂੰ ਪੁੱਛ ਕੇ ਵੇਖ, ਉਹ ਪਰਮਾਤਮਾ ਨੂੰ ਚਾਹੁੰਦਾ ਵੀ ਹੈ ਕਿ ਨਹੀਂ। ਕਿਉਂਕਿ ਕਿਸੇ ਵਿਚਾਰਕ ਦੇ ਖਿਆਲ ਨੇ, ਉਹ ਕਹਿੰਦਾ ਆਦਮੀ ਉਸ ਚੀਜ਼ ਨੂੰ ਪ੍ਰਾਪਤ ਕਰਨ ਵਿੱਚ ਕੁਝ ਅੱਖ ਦੇ ਝਪਕਣ ਦਾ ਸਮਾਂ ਲਾਉਂਦਾ ਹੈ, ਜਿਸ ਚੀਜ਼ ਨੂੰ ਪ੍ਰਾਪਤ ਕਰਨ ਲਈ ਉਹਦਾ ਮਨ 100% ਤਿਆਰ ਹੋ ਜਾਏ। ਇੱਕ ਸੱਚ ਹੈ ਕਿ ਜਿਹੜੀ ਵਸਤੂ ਨੂੰ ਪ੍ਰਾਪਤ ਕਰਨ ਲਈ ਮਨ ਤਿਆਰ ਹੈ, ਉਹਦੇ ਮਿਲਣ ਵਿੱਚ ਦੇਰ ਕੋਈ ਨਹੀਂ ਲੱਗਦੀ, ਅਤੇ ਜਿਹੜੀ ਚੀਜ਼ ਨੂੰ ਪ੍ਰਾਪਤ ਕਰਨ ਲਈ ਮਨ ਤਿਆਰ ਕੋਈ ਨਹੀਂ, ਉਹਦੇ ਵਾਸਤੇ ਹਜ਼ਾਰਾਂ ਜਨਮ ਲਾ ਦਿਓ ਤਾਂ ਵੀ ਉਹਨੇ ਪ੍ਰਾਪਤ ਨਹੀਂ ਹੋਣਾ। ਫਰੀਦ ਸਾਹਿਬ ਕਹਿੰਦੇ, ਤਉ ਤਨ ਕਾਈ ਕੋਰ, ਜਿਨ੍ਹਾਂ ਨਾਂ ਸੁਹਾਗਣੀ ਤਿੰਨਾਂ ਝਾਕ ਨਾ ਹੋਰ। ਜਿਨ੍ਹਾਂ ਦਾ ਨਾਮ ਨਿਮਾਜ਼ੀ ਹੈ, ਸੁਹਾਗਣ ਹੈ, ਉਹਨਾਂ ਦੇ ਮਨ ਵਿੱਚ ਕੋਈ ਵੀ ਸੰਸਾਰ ਦੀ ਖੁਆਇਸ਼ ਨਹੀਂ ਮਿਲ ਬਚਦੀ, ਉਹ ਤਾਂ ਕੇਵਲ ਇੱਕ ਦੇ ਪਿਆਰ ਵਿੱਚ ਜੁੜੇ ਰਹਿੰਦੇ ਨੇ। ਮੈਂ ਕੇਵਲ ਇਹ ਬੇਨਤੀ ਜਿਹੜੀ ਕਰ ਰਿਹਾ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ, ਤੇਰੇ ਅੰਦਰ ਅਜੇ ਮਨ ਤਿਆਰ ਨਹੀਂ ਹੋਇਆ, ਜੋ ਕੁਝ ਤੂੰ ਕਹਿੰਦਾ ਹੈ ਉਹ ਕੇਵਲ ਬਾਹਰੋਂ ਕਹਿ ਰਿਹਾ, ਤੇਰੇ ਅੰਦਰ ਕਿਤੇ ਨਾ ਕਿਤੇ ਤਰੇੜਾਂ ਨੇ, ਕਿਤੇ ਨਾ ਕਿਤੇ ਬੇਸ਼ਰਧਾ ਹੈ। ਮੈਂ ਇੱਕ ਛੋਟੀ ਜਿਹੀ ਘਟਨਾ ਕਹਿ ਦਿਆਂ, ਕਲਗੀਆਂ ਵਾਲੇ ਪਾਤਸ਼ਾਹ ਨੇ ਇੱਕ ਸੱਜਣ ਨੂੰ ਕਿਹਾ ਸੀ, ਲੈ ਤੂੰ ਆਪਣੀ ਮੱਝ ਦਾ ਦੁੱਧ ਚੋ ਕੇ ਮੈਨੂੰ ਪਿਆ। ਤੁਸੀਂ ਸ਼ਾਇਦ ਦਰਸ਼ਨ ਕੀਤੇ ਹੋਣ ਰਾਏਕੋਟ ਗੁਰਦੁਆਰਾ ਸਾਹਿਬ, ਉਹਨੂੰ ਕਿਹਾ, ਮੱਝਾਂ ਲੈ ਕੇ ਆ ਰਿਹਾ ਸੀ ਜਦੋਂ ਹਜ਼ੂਰ ਇੱਧਰੋਂ ਗਏ ਨਾ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਸਾਰੇ ਸਾਕੇ ਵਾਪਰ ਗਏ, ਉੱਚ ਦੇ ਪੀਰ ਬਣੇ, ਕਈ ਕੁਝ ਹੋਇਆ ਤੁਸੀਂ ਜਾਣਦੇ ਹੋ, ਅਤੇ ਤੁਰਦਿਆਂ ਨਾਲ ਨੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਰਾਹ ਵਿੱਚ ਇੱਕ ਸੱਜਣ ਮੱਝਾਂ ਲੈ ਕੇ ਆ ਰਿਹਾ, ਅਤੇ ਕਹਿੰਦੇ ਉਹਨੂੰ ਰੋਕ ਕੇ ਕਹਿੰਦੇ ਦੁੱਧ ਪਿਆ। ਉਹਨੇ ਕਿਹਾ, ਮਹਾਰਾਜ ਦੁੱਧ ਮੇਰੀਆਂ ਮੱਝਾਂ ਦਿੰਦੀਆਂ ਨਹੀਂ, ਇਹ ਸਮਾਂ ਲੰਘ ਗਿਆ, ਭੱਜ ਗਈਆਂ ਨੇ, ਪੰਜਾਬੀ ਵਿੱਚ ਕਹਿੰਦੇ ਦੁੱਧ ਤੋਂ ਭੱਜ ਗਈਆਂ ਨੇ। ਜਿਹੜਾ ਅੱਗੇ ਜਾ ਰਿਹਾ ਸੀ ਸੱਜਣ, ਉਹਨੇ ਕਿਹਾ ਸੀ ਮੇਰੀਆਂ ਮੱਝਾਂ ਦੁੱਧ ਨਹੀਂ ਦਿੰਦੀਆਂ, ਹਾਲਾਂਕਿ ਉਹਦੀਆਂ ਮੱਝਾਂ ਦੁੱਧ ਦਿੰਦੀਆਂ ਸਨ। ਸਤਿਗੁਰਾਂ ਨੇ ਕਿਹਾ, ਪਹਿਲੇ ਨੇ ਵੀ ਕਿਹਾ, ਤੂੰ ਵੀ ਕਹਿ ਦਿੱਤਾ ਮੱਝਾਂ ਦੁੱਧ ਨਹੀਂ ਦਿੰਦੀਆਂ। ਕਹਿਣ ਲੱਗਾ, ਮਹਾਰਾਜ ਉਹਨੇ ਤੁਹਾਨੂੰ ਮਖੌਲ ਕੀਤਾ। ਹਜ਼ੂਰ ਕਹਿੰਦੇ ਨੇ, ਕੋਈ ਗੱਲ ਨਹੀਂ, ਸਮਾਂ ਹੁੰਦਾ, ਕਈ ਵਾਰੀ ਮਖੌਲ ਕਰਾਉਣੇ ਪੈਂਦੇ ਨੇ, ਕੋਈ ਵੱਡੀ ਗੱਲ ਨਹੀਂ, ਤੂੰ ਇਹਦਾ ਦੁੱਧ ਚੋ ਕੇ ਲਿਆ। ਮੈਂ ਗੱਲ ਸਿਰਫ ਕਰਨ ਲੱਗਾ ਮਨ ਦਾ ਸਾਬਤ ਹੋਣਾ ਕਿ ਸਤਿਗੁਰਾਂ ਨੇ ਬਚਨ ਕਿਹਾ, ਕਹਿੰਦੇ ਇਸ ਮੱਝ ਦੇ ਥੱਲੇ ਬੈਠੂ, ਕਹਿੰਦਾ ਇਹ ਦੁੱਧ ਹੀ ਨਹੀਂ ਦਿੰਦੀ, ਥੱਲੇ ਕੀ ਮਵਾਂ ਇਹਦੇ। ਹਜ਼ੂਰ ਨੇ ਕਿਹਾ, ਦਿਲ ਸਾਬਤ ਕਰਕੇ ਬਹਿ, ਕਰਤਾਰ ਦੁੱਧ ਭੇਜੇਗਾ। ਆਦਮੀ ਹਿੰਮਤ ਵਾਲਾ ਸੀ, ਉਹਨੇ ਹਿੰਮਤ ਕਰਕੇ ਗੁਰੂ ਦੇ ਬਚਨਾਂ 'ਤੇ ਵਿਸ਼ਵਾਸ ਕਰ ਲਿਆ। ਸਾਧ ਸੰਗਤ ਸਿੱਖੀ ਤਾਂ ਉਹਨਾਂ ਲੋਕਾਂ ਵਿੱਚ ਸੀ ਵੀ ਸਾਹਮਣੇ ਵਹਿੰਦਾ ਰੋਜ਼ ਵੀ ਮੱਝ ਦੁੱਧ ਨਹੀਂ ਦਿੰਦੀ, ਅਤੇ ਗੁਰੂ ਨੇ ਕਿਹਾ ਥੱਲੇ ਬਹਿ ਜਾ, ਅਤੇ ਉਹਦੇ ਥੱਲੇ ਬੈਠ ਗਿਆ। ਸਿੱਖੀ ਇੱਥੋਂ ਸ਼ੁਰੂ ਹੁੰਦੀ ਹੈ। ਅਸੀਂ ਤਾਂ ਪਹਿਲਾਂ ਸਬੂਤ ਮੰਗਦੇ ਹਾਂ ਅਤੇ ਪਰਤ ਕੇ ਕਹਿੰਦੇ ਸਿੱਖੀ ਧਾਰਨ ਕਰਾਂਗੇ। ਸਿੱਖੀ ਦਾ ਸਬੂਤਾਂ ਨਾਲ ਕੋਈ ਸੰਬੰਧ ਨਹੀਂ ਹੈ, ਉਹ ਤਾਂ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਵਿੱਚ ਡੇਗਣ ਵਾਲੀ ਇੱਕ ਅਜੀਬ ਘਟਨਾ ਹੈ। ਕਿੰਨਾ ਮਹਾਨ ਹੋਵੇਗਾ ਉਹ ਮਨੁੱਖ ਜਿਹਨੇ ਪਹਿਲੀ ਵਾਰੀ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਅਤੇ ਗੁਰੂ ਨੇ ਕਿਹਾ ਤੇਰੀ ਮੱਝ ਭਾਵੇਂ ਨਹੀਂ ਮਿਲਦੀ, ਥੱਲੇ ਬੈਠ, ਕਰਤਾਰ ਦੁੱਧ ਭੇਜ ਦੇਗਾ। ਵਿਸ਼ਵਾਸ ਕਰਕੇ ਬੈਠ ਗਿਆ। ਜਦੋਂ ਉਹਨੇ ਥਣਾਂ ਨੂੰ ਹੱਥ ਪਾਇਆ ਤੇ ਹਜ਼ੂਰ ਨੇ ਆਪਣੇ ਕੋਲੋਂ ਇੱਕ ਲੋਟਾ ਦਿੱਤਾ, ਭਾਂਡਾ ਦਿੱਤਾ। ਵਾਕਈ ਕਰਤਾਰ ਦੀ ਰਹਿਮਤ ਹੋਈ, ਉਸ ਮੱਝ ਦੇ ਥਣਾਂ ਵਿੱਚ ਦੁੱਧ ਆ ਗਿਆ। ਹੈਰਾਨ ਹੋ ਗਿਆ, ਵਿਸ਼ਵਾਸ ਥੋੜ੍ਹਾ ਜਿਹਾ ਬੱਝ ਗਿਆ। ਲੋਟਾ ਫੜਿਆ ਅਤੇ ਕਹਿੰਦੇ ਲੋਟੇ ਦੀ ਇਹ ਹਾਲਾਤ ਸੀ, ਉਹਦੇ ਵਿੱਚ ਸੁਰਾਖ ਸਨ, ਉਹਦੇ ਵਿੱਚ ਛੇਕ ਸਨ। ਅਤੇ ਉਹਨੇ ਜਦੋਂ ਲੋਟਾ ਵੇਖਿਆ ਨਾ, ਫਿਰ ਅੰਦਰ ਸ਼ੰਕਾ ਆ ਗਿਆ, ਕਿਉਂਕਿ ਮਨ ਹੈ ਬੰਦੇ ਦੇ ਅੰਦਰ, ਮਨ ਦੇ ਅਰਥ ਹੀ ਇਹਨੇ ਸ਼ੰਕਾ ਜ਼ਰੂਰ ਕਰਨਾ। ਤਾਂ ਇਹ ਤਾਂ ਕਹਿੰਦੇ ਜਿਹੜਾ ਮਨ ਨੂੰ ਤੋੜ ਗਿਆ ਉਹ ਪਾਰ ਚਲਾ ਗਿਆ, ਉਹ ਪਰਮਾਤਮਾ ਦੇ ਚਰਨਾਂ ਵਿੱਚ ਚਲਾ ਗਿਆ, ਜਿਹਦੇ ਮਨ ਦੀ ਮੌਤ ਹੋ ਗਈ। ਕਿਉਂਕਿ ਇਹਦਾ ਕੰਮ ਹੈ ਸ਼ੰਕੇ ਪੈਦਾ ਕਰੀ ਜਾਣਾ, ਖਿਆਲ ਪੈਦਾ ਕਰੀ ਜਾਣਾ। ਖਿਆਲ ਫਿਰ ਪੈਦਾ ਹੋ ਗਿਆ ਵੀ ਜੇ ਕੋਈ ਧਾਰ ਦੇ ਦਿੱਤੀ ਮੱਝ ਨੇ ਤਾਂ ਖਲੋਣੀ ਕਿੱਥੀ, ਇਸ ਫਕੀਰ ਨੇ ਲੋਟਾ ਦਿੱਤਾ ਉਹਦੇ ਵਿੱਚ ਤਰੇੜਾਂ ਨੇ, ਉਹਦੇ ਵਿੱਚ ਛੇਕ ਨੇ। ਅਤੇ ਉਹਨੇ ਕਿਹਾ ਮਹਾਰਾਜ ਜੇ ਕੋਈ ਦੁੱਧ ਦੀ ਧਾਰ ਮੱਝ ਨੇ ਦੇ ਵੀ ਦਿੱਤੀ ਅਤੇ ਲੋਟਾ ਤਰੇੜਾਂ ਨਾਲ ਭਰਿਆ ਪਿਆ, ਛੇਕਾਂ ਨਾਲ ਭਰਿਆ ਪਿਆ, ਇਹਦੇ ਵਿੱਚ ਖਲੋਣਾ ਕੋਈ ਨਹੀਂ। ਅਤੇ ਹਜ਼ੂਰ ਨੇ ਫਿਰ ਦੂਸਰਾ ਬਚਨ ਕਿਹਾ ਸੀ, ਕਹਿੰਦੇ ਤੂੰ ਰੱਬ ਨੂੰ ਚੇਤੇ ਕਰਕੇ ਇਹਦੇ ਵਿੱਚ ਧਾਰ ਮਾਰ, ਆਪੇ ਦੁੱਧ ਖਲੋ ਜਾਏਗਾ। ਉਹਨੇ ਕਿਹਾ ਕਿਵੇਂ ਹੋ ਸਕਦਾ ਹੈ? ਅਤੇ ਸਤਿਗੁਰਾਂ ਨੇ ਬਚਨ ਕਿਹਾ ਸੀ, ਕਹਿਣ ਲੱਗੇ ਜੇ ਬੰਦੇ ਦਾ ਮਨ ਸਾਬਤ ਹੋਵੇ ਫਿਰ ਛੇਕਾਂ ਵਾਲੇ ਭਾਂਡਿਆਂ ਵਿੱਚ ਵੀ ਦੁੱਧ ਖਲੋ ਜਾਂਦਾ ਹੈ, ਅਤੇ ਜੇ ਬੰਦੇ ਦੇ ਮਨ ਵਿੱਚ ਤਰੇੜਾਂ ਹੋਣ ਕਈ ਵਾਰੀ ਸਾਬਤ ਭਾਂਡਿਆਂ ਵਿੱਚ ਵੀ ਦੁੱਧ ਕੋਈ ਨਹੀਂ ਟਿਕਦਾ, ਸਾਬਤ ਭਾਂਡੇ ਵਿੱਚ ਹੋ ਜਾਂਦੇ ਨੇ। ਬੰਦੇ ਦੀ ਨੀਅਤ ਵਿੱਚ ਨਾ ਹੋਵੇ। ਤੁਸੀਂ ਕਈ ਵਾਰੀ ਵੇਖਿਆ ਹੋਵੇਗਾ ਕਈ ਬੰਦਿਆਂ ਦਾ ਸੁਭਾਅ ਹੈ, ਘਰ ਵਿੱਚ ਵੱਖਰੇ ਵੱਖਰੇ ਮਨ ਨੇ, ਕੋਈ ਚੀਜ਼ ਮੰਗੋ ਫਰਿੱਜ ਭਰੀ ਹੋਵੇਗੀ ਪਰ ਤੁਸੀਂ ਸ਼ਬਦ ਕਹੋਗੇ ਪਹਿਲਾਂ ਹੀ ਕਹਿ ਦੇਗਾ ਨਹੀਂ ਹੈ ਕੋਈ ਨਹੀਂ। ਲੰਗਰ ਵਿੱਚ ਜਾਓ, ਕਿਤੇ ਜਾਓ, ਕੀ ਹੈ? ਮਨ ਵਿੱਚ ਥਾਂ ਨਹੀਂ ਹੈ। ਅਤੇ ਕਈ ਐਸੇ ਸੱਜਣ ਹੋਣਗੇ ਭਾਵੇਂ ਪ੍ਰਸ਼ਾਦਾ ਨਹੀਂ ਪੱਕਿਆ, ਅਗਲਾ ਕਹੇਗਾ, ਉਹਨੂੰ ਕਹੇਗਾ ਜੀ ਤੁਸੀਂ ਬੈਠ ਜਾਓ ਮੈਂ ਪ੍ਰਬੰਧ ਕਰਨਾ, ਕਿਤੇ ਨਾ ਕਿਤੋਂ ਲੱਭੇਗਾ ਮੈਂ ਕਰਾਂਗਾ। ਫਰਕ ਦੋਵਾਂ ਵਿੱਚ ਬਹੁਤ ਜ਼ਿਆਦਾ ਹੈ। ਉਹਨੇ ਦੁੱਧ ਚੋਇਆ, ਦੁੱਧ ਖੜਾ ਹੋ ਗਿਆ ਅਤੇ ਸੱਚੇ ਪਾਤਸ਼ਾਹ ਨੇ ਪੀ ਕੇ ਜਾਪ ਸਾਹਿਬ ਦੇ ਦੋ ਫਿਕਰੇ ਕਹੇ, ਵਿਸ਼ਵੰਬਰ ਹੈ ਸਰਬੰਗ ਭਰ ਹੈ, ਹੇ ਵਿਸ਼ਵ ਨੂੰ ਭਰਨ ਵਾਲਿਆ ਤੂੰ ਸਾਰਿਆਂ ਨੂੰ ਰੋਜੀ ਦੇਣਾ, ਤੂੰ ਸਾਰਿਆਂ ਦੀ ਪਾਲਣਾ ਕਰਨਾ। ਅਤੇ ਨਾਲ ਸ਼ਬਦ ਪੜੇ, ਦੂਧ ਪੂਤ ਕੇ ਦਵਈਆ, ਰੋਗ ਸੋਗ ਕੇ ਮਟਈਆ, ਕਿਤੋਂ ਮਾਨੀ ਮਹਾਮਾਨ ਹੋ। ਅੱਜ ਉਹ ਮਾਹੀ ਹੈਰਾਨ ਹੋ ਗਿਆ, ਕਹਿਣ ਲੱਗਾ ਮਹਾਰਾਜ ਛੇਕਾਂ ਵਾਲੇ ਭਾਂਡਿਆਂ ਵਿੱਚ ਦੁੱਧ ਕਿਵੇਂ ਖਲੋਵੇ? ਅਤੇ ਸਤਿਗੁਰੂ ਨੇ ਕਿਹਾ, ਕਹਿਣ ਲੱਗੇ ਭਾਂਡਾ ਇਹ ਲੋਟਾ ਨਹੀਂ ਸੱਜਣਾ, ਹੈ ਅਤੇ ਬੰਦੇ ਦਾ ਮਨ ਹੈ, ਮਨ ਦਾ ਸਰੂਪ ਇਸ ਲੋਟੇ ਵਰਗਾ ਹੀ ਹੈ, ਉਹਦੇ ਵਿੱਚ ਹੁੰਦੇ ਹੀ ਛੇਕ ਨੇ, ਬਸ ਖਲੋਂਦਾ ਉਹਦੇ ਵਿੱਚ ਤਾਂ ਹੈ ਜੇ ਅੰਦਰ ਮਨ ਦੇ ਵਿੱਚ ਭਾਵਨਾ ਬਣ ਜਾਏ, ਭਾਵਨਾ ਤੋਂ ਬਿਨਾਂ ਮਨ ਵਿੱਚ ਕੁਝ ਵੀ ਖਲੋ ਨਹੀਂ ਸਕਦਾ। ਇੱਕ ਹੋਰ ਛੋਟੀ ਜਿਹੀ ਘਟਨਾ, ਕਿਉਂਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਗੁਰਪੁਰਬ ਕੱਲ੍ਹ ਆ ਰਿਹਾ, ਇਹਨਾਂ ਦਿਨਾਂ ਵਿੱਚ ਹਰ ਇੱਕ ਥਾਂ 'ਤੇ ਸਿੱਖ ਪਿਆਰ ਵਿੱਚ ਉਹਨਾਂ ਦੇ ਬੈਠਾ। ਜਿਸ ਵੇਲੇ ਪਹਿਲਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਦਰਬਾਰ ਸਾਹਿਬ ਦੇ ਸਰੋਵਰ ਦੀ ਪਟਵਾਈ ਕਰਾਈ, ਸੇਵਾ ਕਰਾਈ, ਪੂਰਨ ਤਾਲ ਖਤਾਇਆ, ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਜਦੋਂ ਤਾਲ ਬਣ ਗਿਆ ਸਤਿਗੁਰੂ ਆਪਣੀ ਮੌਜ ਵਿੱਚ ਚਲੇ ਗਏ। ਬਾਅਦ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉੱਥੇ ਹਰਿਮੰਦਰ ਸਾਹਿਬ ਬਣਵਾਇਆ। ਜਦੋਂ ਹਰਿਮੰਦਰ ਸਾਹਿਬ ਤਿਆਰ ਹੋ ਗਿਆ ਅਤੇ ਸਰੋਵਰ ਸੰਪੂਰਨ ਹੋ ਗਿਆ ਨਾ, ਕਿਉਂਕਿ ਇਸ ਅਸਥਾਨ ਦੀ ਆਰੰਭਤਾ ਕੀਤੀ ਸੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ, ਇਸ਼ਾਰਾ ਕੀਤਾ ਸੀ ਗੁਰੂ ਰਾਮਦਾਸ ਜੀ ਨੂੰ ਇੱਥੇ ਸਰੋਵਰ ਬਣਾਉਣਾ ਹੈ, ਅਤੇ ਬਾਕੀ ਦੀ ਜ਼ਿੰਦਗੀ ਕੰਮ ਕਰਾਇਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ 7-8 ਸਾਲ ਦੇ ਕਰੀਬ, ਅਤੇ ਜਿਹੜਾ ਰਹਿੰਦਾ ਕੰਮ ਸੀ ਉਹ ਗੁਰੂ ਅਰਜਨ ਦੇਵ ਜੀ ਨੇ ਪੂਰਾ ਕਰਾਇਆ ਸੀ, ਹਰਿਮੰਦਰ ਸਾਹਿਬ ਦੀ ਸਿਰਜਣਾ ਸਾਰਾ ਕੁਝ। ਜਦੋਂ ਸਰੋਵਰ ਪੂਰਾ ਹੋ ਗਿਆ ਨਾ, ਅਤੇ ਸਤਿਗੁਰਾਂ ਨੇ ਕਿਹਾ ਦੇ ਵਿੱਚ ਪਾਣੀ ਛੱਡੋ ਲਿਆ ਕੇ, ਕਹਿੰਦੇ ਪਾਣੀ ਛੱਡਿਆ ਅਤੇ ਸਵੇਰੇ ਪਾਣੀ ਛੱਡਦੇ ਨੇ, ਸ਼ਾਮ ਨੂੰ ਪਾਣੀ ਖੜ੍ਹਾ ਹੁੰਦਾ ਹੈ ਅਤੇ ਸਵੇਰ ਨੂੰ ਪਾਣੀ ਉਹ ਜ਼ਮੀਨ ਪੀ ਜਾਂਦੀ ਸਰੋਵਰ ਵਾਲੀ, ਪਾਣੀ ਉੱਥੇ ਰਹਿੰਦਾ ਹੀ ਨਹੀਂ। 3-4 ਦਿਨ ਸਿੱਖ ਪਾਣੀ ਨਾਲ ਭਰਦੇ ਰਹੇ, ਸਵੇਰੇ ਉੱਠ ਕੇ ਵੇਖਿਆ ਪਾਣੀ ਫਿਰ ਕੋਈ ਨਹੀਂ, ਅਤੇ ਇੱਕ ਦਿਨ ਸਤਿਗੁਰਾਂ ਦੇ ਚਰਨਾਂ ਵਿੱਚ ਗਏ। ਕਹਿਣ ਲੱਗੇ ਮਹਾਰਾਜ ਸਰੋਵਰ ਵਿੱਚ ਪਾਣੀ ਛੱਡੀਦਾ ਅਤੇ ਪਾਣੀ ਖਲੋਂਦਾ ਨਹੀਂ। ਸਤਿਗੁਰਾਂ ਨੇ ਇਸ਼ਾਰਾ ਕੀਤਾ ਜਿੱਥੇ ਹੁਣ ਗੁਰਦੁਆਰਾ ਸੰਤੋਖ ਸਰ ਸਾਹਿਬ ਹੈ। ਕਹਿਣ ਲੱਗੇ ਉੱਥੋਂ ਮਿੱਟੀ ਪੱਟ ਕੇ ਲਿਆਓ ਅਤੇ ਇਸ ਸਰੋਵਰ ਦੇ ਥੱਲੇ ਵਿਛਾ ਦਿਓ। ਗੁਰਸਿੱਖਾਂ ਨੇ ਹੁਕਮ ਮੰਨਿਆ, ਉੱਥੋਂ ਮਿੱਟੀ ਪੁੱਟ ਕੇ ਲਿਆਏ ਅਤੇ ਇਹ ਜਿਹੜਾ ਸਰੋਵਰ ਇਹ ਦਰਬਾਰ ਸਾਹਿਬ ਵਾਲਾ ਇਹਦੇ ਥੱਲੇ ਥੱਲੇ ਮਿੱਟੀ ਵਿਛਾ ਦਿੱਤੀ। ਦੂਸਰੇ ਦਿਨ ਪਾਣੀ ਛੱਡਿਆ ਅਤੇ ਪਾਣੀ ਖਲੋ ਗਿਆ। ਇਹ ਸਾਰੀਆਂ ਚੀਜ਼ਾਂ ਤਾਂ ਬਾਹਰ ਦੀਆਂ ਨੇ, ਜਿਵੇਂ ਮੈਂ ਭਾਂਡੇ ਦੀ ਗੱਲ ਕਰ ਰਿਹਾ ਸੀ, ਬੰਦੇ ਦਾ ਮਨ ਵੀ ਤਾਂ ਉਸ ਭਾਂਡੇ ਵਰਗੇ ਜਿਹਦੇ ਵਿੱਚ ਸੁਰਾਖ ਨੇ, ਅਤੇ ਬੰਦੇ ਦਾ ਮਨ ਵੀ ਉਸ ਸਰੋਵਰ ਵਰਗਾ ਹੈ ਜਿਹੜਾ ਪਹਿਲਾਂ ਪਾਣੀ ਪੀ ਜਾਂਦਾ ਸੀ। ਉਹਦੇ ਵਿੱਚ ਸੰਤੋਖ ਸਰ ਦੀ ਮਿੱਟੀ ਪਾ ਕੇ ਦੱਸ ਦਿੱਤਾ ਕਿ ਗੁਰਸਿੱਖਾ ਤੂੰ ਜਿੰਨੀ ਮਰਜ਼ੀ ਬਾਣੀ ਪੜ੍ਹੀ ਜਾਈ, ਤੇਰਾ ਮਨ ਜਿੰਨੀ ਬਾਣੀ ਪੜ੍ਹਨਾ ਉਹ ਨਾਲੋਂ ਨਾਲੋਂ ਨੇ ਪੀ ਜਾਣੀ ਹੈ, ਕਿਉਂਕਿ ਜਿਉਂ ਜਿਉਂ ਅੰਦਰ ਸ਼ੰਕੇ ਪੈਦਾ ਹੁੰਦੇ ਨੇ, ਵਿਚਾਰ ਖਿਆਲ ਆਉਂਦੇ ਨੇ, ਤਿਉਂ ਤਿਉਂ ਕੀਤਾ ਹੋਇਆ ਜਪ ਤਪ ਮਨ ਪੀ ਜਾਂਦਾ ਹੈ। ਇਹ ਉਹਨਾਂ ਦੇ ਮਨ ਵਿੱਚ ਬਾਣੀ ਦਾ ਰਸ ਖਲੋਣਾ ਜਿਨ੍ਹਾਂ ਦੇ ਮਨ ਵਿੱਚ ਸੰਤੋਖ ਦੀ ਮਿੱਟੀ ਪਈ ਹੋਈ ਹੈ। ਸੰਤੋਖ ਸਰ ਦੀ ਮਿੱਟੀ ਪਾਈ, ਸਬਰ ਦੀ ਮਿੱਟੀ ਪਾਈ ਅਤੇ ਪਾਣੀ ਖਲੋ ਗਿਆ। ਇਹ ਜਿੰਨੀਆਂ ਵੀ ਬਾਹਰ ਇਤਿਹਾਸ ਵਿੱਚ ਘਟਨਾਵਾਂ ਵਾਪਰੀਆਂ ਨੇ, ਸਾਧ ਸੰਗਤ ਆਪ 5-6 ਫੁੱਟ ਦੇ ਸਰੀਰ ਦਾ ਨਕਸ਼ਾ ਹੀ ਸਤਿਗੁਰਾਂ ਨੇ ਬਾਹਰ ਲਿਆਉਂਦਾ ਹੈ, ਇਹਦੀਆਂ ਉਦਾਹਰਨਾਂ ਬਾਹਰ ਕੱਢੀਆਂ ਨੇ। ਖੈਰ ਮੈਂ ਸ਼ਬਦ ਨੂੰ ਅੱਗੇ ਅਰਥ ਕਰਨ ਦਾ ਯਤਨ ਕਰਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਇੱਕ ਉਸ ਜਗਿਆਸੂ ਨੂੰ ਪੈ ਸਮਝਾਉਂਦੇ ਜਿਹੜਾ ਇਸ ਮਾਰਗ 'ਤੇ ਤੁਰਿਆ ਪਰ ਰਸਤੇ ਦੇ ਅੰਦਰ ਡੋਲਦਾ ਹੈ, ਅੱਗੇ ਪਿੱਛੇ ਹੁੰਦਾ ਹੈ, ਮਨ ਵਿੱਚ ਸ਼ੰਕੇ ਪੈਦਾ ਹੁੰਦੇ ਨੇ। ਕਈ ਵਾਰੀ ਉਹ ਕਹਿੰਦਾ ਜਿਹੜੇ ਰਾਹ 'ਤੇ ਮੈਂ ਤੁਰਿਆ ਪਤਾ ਨਹੀਂ ਹੈ ਵੀ ਕਿ ਨਹੀਂ। ਸਤਿਗੁਰੂ ਉਹਦੇ ਜਵਾਬ ਵਿੱਚ ਕਹਿ ਰਹੇ ਨੇ, ਤੂੰ ਸੁਣ ਕਿਰਤ ਕਰਮਾਂ, ਹੇ ਸੱਜਣ ਆਪਣੇ ਕਰਮਾਂ ਵੱਲ ਵੇਖ, ਤੇਰੇ ਵਿੱਚ ਓਨੀ ਯੋਗਤਾ ਅਜੇ ਨਹੀਂ ਆਈ। ਪੂਰਬ ਕਮਾਇਆ, ਤੂੰ ਪੂਰਬਲਾ ਕੁਝ ਨਾ ਕੁਝ ਕਮਾਇਆ, ਉਹ ਤੇਰੇ ਅੰਦਰ ਬਹਿ ਕੇ ਤੈਨੂੰ ਇਸ ਰਾਹ ਤੋਂ ਰੋਕੀ ਜਾਂਦਾ ਹੈ। ਸਤਿਗੁਰੂ ਨੇ ਬਚਨ ਕੀਤੇ ਬਾਣੀ ਦੇ ਵਿੱਚ ਕਿ ਮਸਤਕ ਲਿਖਿਆੜਾ ਲੇਖ ਪੁਰਬ ਕਮਾਇਆ ਜੀ, ਇਹ ਸ਼ਬਦ ਸ਼ੁਰੂ ਹੁੰਦਾ, ਪਿਰ ਸੰਗ ਮੂਠੜੀਏ ਖਬਰ ਨਾ ਪਾਈਆ ਜੀ, ਉਹ ਤੈਨੂੰ ਉਹਦੀ ਖਬਰ ਹੀ ਨਹੀਂ ਤੇਰੇ ਅੰਦਰ ਕੀ ਪਿਆ ਹੋਇਆ। ਪਿਰ ਸੰਗ ਮੂਠੜੀਏ, ਪਿਰ ਸੰਗਦਾਰ ਤੇ ਪਿਰ ਤੇ ਤੇਰੇ ਨਾਲ ਹੈ, ਪਰਮਾਤਮਾ ਤੇ ਤੇਰੇ ਕੋਲ ਹੈ। ਮੂਠੜੀਏ, ਮੂਠੜੀਏ ਦਾ ਅਰਥ ਤੂੰ ਠੱਗੀ ਹੋਈ ਹੈ ਸੰਸਾਰ ਦੇ ਮੋਹ ਵਿੱਚ, ਖਬਰ ਨਾ ਪਾਈਆ ਜੀਓ, ਤੈਨੂੰ ਇਸ ਚੀਜ਼ ਦੀ ਖਬਰ ਹੀ ਨਹੀਂ ਮੈਂ ਕਿੱਥੇ ਠੱਗਿਆ ਜਾ ਰਿਹਾ। ਮਸਤਕ ਲਿਖਿਆੜਾ ਲੇਖ ਪੁਰਬ ਕਮਾਇਆ ਜੀਓ, ਲੇਖ ਨਾ ਮਿਟੇ ਪੁਰਬ ਕਮਾਇਆ, ਕਿਆ ਜਾਣਾ ਕਿਆ ਹੋਸੀ, ਗੁਣੀ ਅਚਾਰ ਨਹੀਂ ਰੰਗ ਰਾਤੀ, ਅਵਗੁਣ ਬਹਿ ਬਹਿ ਰੋਸੀ। ਧਨ ਜੋਬਨ ਆਖ ਕੀ ਛਾਇਆ, ਬਿਰਧ ਭਏ ਦਿਨ ਪੁੰਨਿਆ, ਨਾਨਕ ਨਾਮ ਬਿਨਾਂ ਦੁਹਾਗਣ, ਛੂਟੀ ਝੂਠ ਵਿਛੁੰਨਿਆ। ਇਹ ਜਿੰਨਾ ਸ਼ਬਦ ਹੈ ਸਾਡੇ ਅੰਦਰ ਦੀ ਅਧੋ ਗਤੀ ਨੂੰ ਬਿਆਨ ਕਰਦਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਪੁਰਬ ਕਮਾਇਆ, ਅੰਦਰ ਝਾਤੀ ਵੀ ਮਾਰ, ਅੰਦਰੋਂ ਵੇਖ। ਜਿਵੇਂ ਆਪਾਂ ਕੱਲ੍ਹ ਦਾ ਵਿਸ਼ਾ ਲਿਆ ਸੀ ਉਹਨੂੰ ਨਾਲ ਨਾਲ ਥੋੜ੍ਹਾ ਥੋੜ੍ਹਾ ਜ਼ਰੂਰ ਲਵਾਂਗੇ। ਇੱਕ ਬੰਦੇ ਦਾ ਬਾਹਰਲਾ ਪਾਸਾ ਜਿਵੇਂ ਸੱਜਣ ਦਾ ਤਹਿਖਾਨਾ ਸੀ, ਸੱਜਣ ਠੱਗ ਦਾ ਤਹਿਖਾਨਾ ਅੰਦਰ ਕਿਤੇ ਪਿਆ ਹੈ, ਅਸੀਂ ਉਹਦੇ ਉੱਤੇ ਮਿੱਟੀ ਪਾ ਕੇ ਸੋਚਦੇ ਹਾਂ ਵੀ ਅਸੀਂ ਬੜੇ ਸੁੰਦਰ, ਬੜੇ ਹੁਣ ਤਾਂ ਸਾਡਾ ਅਧਿਕਾਰ ਹੈ, ਅਸੀਂ ਸਭ ਕੁਝ ਠੀਕ ਕਰ ਲਿਆ। ਸੱਚੇ ਪਾਤਸ਼ਾਹ ਕਹਿੰਦੇ ਠੀਕ ਨਹੀਂ, ਠੀਕ ਕਹਿਣਾ ਹੀ ਠੀਕ ਨਹੀਂ ਹੈ, ਭਾਵੇਂ ਤੂੰ ਬਿਲਕੁਲ ਠੀਕ ਹੋ ਜਾਏ। ਜਦੋਂ ਤੂੰ ਕਹਿੰਦਾ ਮੈਂ ਤਾਂ ਹੁਣ ਬਿਲਕੁਲ ਸ਼ੁੱਧ ਕੰਚਨ ਹੋ ਗਿਆ, ਉਸੇ ਵੇਲੇ ਅੰਦਰ ਕਿਤੇ ਗਲਤੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਪਹਿਲੀ ਪੰਕਤੀ ਵਿੱਚ ਸਮਝਾ ਰਹੇ ਨੇ ਪੂਰਬ ਕਮਾਇਆ, ਪਹਿਲਾਂ ਦਾ ਕਮਾਇਆ ਹੋਇਆ ਲੇਖ ਅੰਦਰ ਲਿਖਿਆ ਹੋਇਆ। ਸਤਿਗੁਰੂ ਅੱਗੇ ਬਚਨ ਕਹਿੰਦੇ, ਸਿਰ ਸਿਰ ਸੁਖ ਸਹਮਾ ਦੇਹ ਸੋ ਤੂੰ ਭਲਾ। ਹੁਣ ਇਹ ਹਰ ਇੱਕ ਬੰਦੇ ਦੇ ਭਾਗਾਂ ਦੀ ਜਿਹੜੀ ਲੜੀ ਹੈ ਅੰਦਰ, ਉਹਦੇ ਬਾਰੇ ਕਹਿ ਰਹੇ ਨੇ। ਉਹਦੇ ਅਨੁਸਾਰ ਸਿਰ ਸਿਰ ਹਰ ਇੱਕ ਨੇ ਆਪਣੇ ਸਿਰ ਵਿੱਚ ਲਿਖੇ ਹੋਏ ਭਾਗਾਂ ਦੇ ਅਨੁਸਾਰ ਸੁਖ ਸਹਮਾ, ਸੁਖ ਦਾ ਅਰਥ ਹੈ ਸੁਖ ਅਤੇ ਸਹਮਾ ਦਾ ਅਰਥ ਹੈ ਦੁੱਖ। ਸਹਮਾ ਸ਼ਬਦ ਸਹਿਮ ਤੋਂ ਬਣਿਆ, ਸਹਿਮ ਦੇ ਅਰਥ ਨੇ ਦੁੱਖ। ਸਿਰ ਸਿਰ ਸੁਖ ਸਹਮਾ, ਇਹ ਕੁਝ ਨਾ ਕੁਝ ਦੁੱਖ ਤੈਨੂੰ ਸਹਿਣੇ ਹੀ ਪੈਣਗੇ। ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਸੀ, ਇਸ ਮਾਰਗ 'ਤੇ ਗੁਰੂ ਭਾਵੇਂ ਕੋਲ ਖੜਾ ਹੋਵੇ, ਕੁਝ ਅੰਦਰ ਦੀਆਂ ਐਸੀਆਂ ਗਲਤੀਆਂ ਨੇ ਜਿਨ੍ਹਾਂ ਦੇ ਵਿੱਚੋਂ ਸਾਨੂੰ ਨਿਕਲਣਾ ਪਏਗਾ, ਜਿਨ੍ਹਾਂ ਦੇ ਵਿੱਚੋਂ ਸਾਨੂੰ ਬਾਹਰ ਆਉਣਾ ਪਏਗਾ, ਉਹਨਾਂ ਨੂੰ ਕੁਝ ਨਾ ਕੁਝ ਹਿੱਸਾ ਸਾਨੂੰ ਹੰਢਾਉਣਾ ਪਏਗਾ। ਹਾਂ, ਇਹ ਗੱਲ ਵੱਖਰੀ ਏ, ਜਿੱਦਣ ਗੁਰੂ ਸਿਰ ਦੇ ਉੱਤੇ ਹੋਵੇ ਸਾਧ ਸੰਗਤ ਦੁੱਖ ਵੀ ਸੁੱਖ ਵਿੱਚ ਬਦਲ ਜਾਂਦੇ ਨੇ। ਜੇ ਗੁਰੂ ਦਾ ਸਹਾਰਾ ਨਾ ਲਈਏ ਤਾਂ ਕਈ ਵਾਰੀ ਸੁੱਖ ਦੇ ਅੰਦਰ ਵੀ ਦੁੱਖ ਹੀ ਦਿਸਦਾ ਹੈ। ਗੁਰੂ ਨਾਲ ਹੋਵੇ ਨਾ, ਅਰਦਾਸ ਕਰੀਏ, ਗੁਰੂ ਦਾ ਸਹਾਰਾ ਲਈਏ ਤਾਂ ਬੜੇ ਬੜੇ ਵੱਡੇ ਦੁੱਖ ਛੋਟੇ ਹੋ ਕੇ ਨਿਕਲ ਜਾਂਦੇ ਨੇ। ਕੋਈ ਫਰਕ ਨਹੀਂ ਪੈਂਦਾ ਜੀਵਨ ਦੇ ਵਿੱਚ, ਹੱਸਦਿਆਂ ਖੇਡਦਿਆਂ ਆਪਾਂ ਉਹਨੂੰ ਸਹਿ ਜਾਂਦੇ ਹਾਂ। ਅਤੇ ਜੇ ਸਾਧ ਸੰਗਤ ਗੁਰੂ ਦਾ ਸਹਾਰਾ ਨਹੀਂ, ਫਿਰ ਭਾਵੇਂ ਕਿੱਡੇ ਸਿਆਣੇ ਲੋਕ ਰਾਹ ਵਿੱਚ ਅਟਕ ਗਏ, ਰਾਹ ਵਿੱਚ ਭਟਕ ਗਏ। ਮੈਂ ਇੱਕ ਛੋਟੀ ਜਿਹੀ ਉਦਾਹਰਨ ਦਿਆਂ। ਸਤਿਗੁਰੂ ਨੇ ਆਸਾ ਦੀ ਵਾਰ ਵਿੱਚ ਕਿਹਾ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਤੈਨੂੰ ਇਸ ਮਾਰਗ ਤੋਂ ਅੱਗੇ ਕੋਈ ਨਹੀਂ ਲੰਘਾ ਸਕਦਾ। ਇਸ ਕਰਕੇ ਕਹਿੰਦੇ, ਜੀਵਨ ਦੇ ਜਿੰਨੇ ਸੁੱਖ ਅਤੇ ਦੁੱਖ ਨੇ, ਸਿਰ ਸੇ ਸੁੱਖ ਸਹੰਮਾ, ਉਹਨਾਂ ਨੂੰ ਸਹਿਣ ਦੀ ਜਾਚ ਸਿੱਖ। ਸੁੱਖ ਨੂੰ ਵੀ ਸਹਿ, ਦੁੱਖ ਨੂੰ ਵੀ ਸਹਿ। ਦੇਹੇ ਸੋ ਤੂੰ ਭਲਾ, ਹੇ ਦੇਣ ਵਾਲਿਆ ਤੂੰ ਬਹੁਤ ਭਲਾ ਹੈ, ਭਾਵ ਉਹਦੇ ਅੱਗੇ ਕਦੀ ਉਲਾਮਾ ਨਾ ਦੇ। ਅਗਲੇ ਬਚਨ ਕੀਤੇ, ਹਰ ਰਚਨਾ ਤੇਰੀ ਕਿਆ ਗੱਤ ਮੇਰੀ, ਹਰ ਬਿਨ ਘੜੀ ਨਾ ਜੀਵਾਂ। ਹਰ ਰਚਨਾ ਤੇਰੀ, ਹੇ ਪਰਮਾਤਮਾ ਤੇਰੀ ਬਣਾਈ ਹੋਈ ਰਚਨਾ ਹੀ ਇਸ ਤਰ੍ਹਾਂ ਦੀ ਹੈ ਕਿ ਉਹਦੇ ਅੱਗੇ ਮੇਰੀ ਕੋਈ ਵਾਹ ਨਹੀਂ ਜਾਂਦੀ। ਮਾਇਆ ਇੰਨੀ ਕਸ਼ਿਸ਼ ਵਾਲੀ ਏ ਕਿ ਉਹ ਖਿੱਚ ਲੈਂਦੀ। ਹਰ ਰਚਨਾ ਤੇਰੀ ਕਿਆ ਗੱਤ ਮੇਰੀ, ਮੇਰੇ ਵਿੱਚ ਕੀ ਸ਼ਕਤੀ ਏ ਕਿ ਇਸ ਮਾਇਆ ਦੇ ਪ੍ਰਭਾਵ ਤੋਂ ਮੈਂ ਬਚ ਸਕਾਂ। ਹਰ ਬਿਨ ਘੜੀ ਨਾ ਜੀਵਾਂ, ਪਰ ਦੂਸਰੇ ਪਾਸੇ ਤੇਰੇ ਪਿਆਰ ਤੋਂ ਬਿਨਾਂ ਵੀ ਜੀਣਾ ਔਖਾ ਹੈ। ਮੈਂ ਸ਼ੁਰੂ ਵਿੱਚ ਕਿਹਾ ਸੀ, ਸਾਰਾ ਸਲੋਕ ਵਿਚਕਾਰ ਖੜ੍ਹੇ ਵਿਅਕਤੀ ਵਾਸਤੇ ਹੈ ਜਿਹਦਾ ਮਨ ਇੱਕ ਪਾਸੇ ਬਾਣੀ ਨਾਲ ਜੁੜਨਾ ਚਾਹੁੰਦਾ ਹੈ, ਦੂਸਰੇ ਪਾਸੇ ਸੰਸਾਰ ਉਹਨੂੰ ਛੱਡਦਾ ਨਹੀਂ, ਕਦੀ ਇੱਧਰ ਤਿਲਕ ਜਾਂਦਾ ਹੈ ਕਦੀ ਦੂਸਰੇ ਪਾਸੇ। ਸਾਹਿਬ ਕਹਿੰਦੇ ਨੇ, ਪਰੇ ਬਾਜ ਦੁਹੇਲੀ ਕੋਈ ਨਾ ਬੇਲੀ। ਪਰਮਾਤਮਾ ਤੋਂ ਬਿਨਾਂ ਕੋਈ ਵੀ ਹੁਣ ਸਾਥੀ ਨਹੀਂ ਇਸ ਮਾਰਗ ਦੇ ਉੱਤੇ, ਸਹਾਇਤਾ ਕਰਨ ਵਾਲਾ ਕੋਈ ਮਿੱਤਰ ਨਹੀਂ। ਗੁਰਮੁਖ ਅੰਮ੍ਰਿਤ ਪੀਵਾਂ, ਪਰ ਉਸ ਗੁਰਮੁਖ ਦੀ ਇੱਛਾ ਹੈ ਮੈਂ ਅੰਮ੍ਰਿਤ ਪੀਵਾਂ, ਭਾਵ ਜੀਵਨ ਸਫਲ ਕਰਾਂ। ਰਚਨਾ ਰਾਚ ਰਹੇ ਨਿਰੰਕਾਰੀ, ਰਚਨਾ ਰਾਚ ਰਹੇ, ਇਹਦੇ ਅਰਥ ਨੇ, ਮੈਂ ਪਹਿਲਾਂ ਕਿਹਾ ਸੀ, ਗੁਰੂ ਸਾਹਿਬ ਦੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਬਹੁਤ ਮਹਿੰਗੀ ਬਾਣੀ ਹੈ। ਜਿੰਨੇ ਟੀਕੇ ਪੜ੍ਹਨੇ ਆ ਸਾਰਿਆਂ ਦੇ ਅਰਥ ਵੱਖਰੇ ਵੱਖਰੇ ਨੇ, ਅਤੇ ਜਦੋਂ ਉਹਨੂੰ ਆਪਾਂ ਕਸਵੱਟੀ 'ਤੇ ਲੈਂਦੇ ਹਾਂ ਉਹ ਵੀ ਅਰਥ ਅੱਧ ਵਿੱਚ ਰਹਿ ਜਾਂਦੇ। ਇਸ ਤਰ੍ਹਾਂ ਦੀ ਮਹਿੰਗੀ ਬਾਣੀ ਹੈ, ਸ਼ਬਦਾਂ ਦੇ ਵਿੱਚ ਸ਼ਬਦ ਲੁਕੇ ਹੋਏ ਨੇ। ਰਚਨਾ ਰਾਚ ਰਹੇ, ਇਹਦੇ ਅਰਥ ਕੀਤੇ ਨੇ ਗੁਰਮੁਖਾਂ ਨੇ ਕਿ ਉਹਦੀ ਰਚਨਾ ਐਸੀ ਹੈ ਜਿਹਦੇ ਵਿੱਚ ਬੰਦਾ ਰਚ ਜਾਂਦਾ, ਯਾਨੀ ਕਿ ਫਸ ਜਾਂਦਾ ਹੈ ਰਚਨਾ ਦੇ ਅੰਦਰ, ਰਚਨ ਦਾ ਅਰਥ ਵਿੱਚ ਡੁੱਬ ਜਾਂਦਾ, ਉਹਦੇ ਸੰਸਾਰ ਦੀ ਮਾਇਆ ਇਸ ਤਰ੍ਹਾਂ ਦੀ ਉਹਦੇ ਵਿੱਚ ਫਸ ਜਾਂਦਾ। ਰਚਨਾ ਰਾਚ ਰਹੇ ਨਿਰੰਕਾਰੀ, ਅਤੇ ਨਿਰੰਕਾਰੀ ਦੇ ਅਰਥ ਕੀਤੇ, ਹੇ ਨਿਰੰਕਾਰ, ਹੇ ਵਾਹਿਗੁਰੂ ਤੇਰੀ ਰਚਨਾ ਦੇ ਵਿੱਚ ਅਸੀਂ ਰਚੇ ਹੋਏ ਹਾਂ, ਭਾਵ ਤੇਰੀ ਮਾਇਆ ਦੇ ਵਿੱਚ ਸਾਡਾ ਮਨ ਡੁੱਬਿਆ ਹੋਇਆ ਹੈ, ਫਸਿਆ ਹੋਇਆ। ਪ੍ਰਭ ਮਨ ਕਰਮ ਸੁਕਰਮਾ, ਤੇਰਾ ਨਾਮ ਮਨ ਵਿੱਚ ਵਸਾਉਣਾ ਹੀ ਸਭ ਕਰਮਾਂ ਤੋਂ ਉੱਚਾ ਕਰਮ ਹੈ, ਸਭ ਤੋਂ ਵੱਡਾ ਕਰਮ ਹੈ। ਨਾਨਕ ਪੰਥ ਨਿਹਾਲੇ ਸਾ ਧਨ, ਤੂੰ ਸੁਣ ਆਤਮ ਰਾਮਾ। ਪੰਥ ਨਿਹਾਲੇ, ਨਿਹਾਲੇ ਦਾ ਅਰਥ ਹੈ ਵੇਖਣਾ। ਹੇ ਅਕਾਲ ਪੁਰਖ, ਮੈਂ ਤੇਰਾ ਰਾਹ ਦੇਖ ਰਹੀ ਹਾਂ, ਤੇਰੇ ਰਸਤੇ 'ਤੇ ਖੜ੍ਹੀ ਹਾਂ। ਕਿਉਂਕਿ ਇਹ ਸ਼ਬਦ ਜਿਹੜੇ ਨੇ ਜਿੰਨੇ ਵੀ, ਸਾਰੇ ਹੀ ਸਾਧ ਸੰਗਤ ਇੱਕ ਇਸਤਰੀ ਨਾਲ ਜੋੜ ਕੇ ਕਹਿ ਗਏ ਨੇ। ਹੁਣ ਕਈ ਸੱਜਣ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਦੀ ਬਾਣੀ ਵਿੱਚ ਅਸ਼ਲੀਲਤਾ ਹੈ, ਤੁਸੀਂ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਵੇਖੋ। ਜਿੰਨੇ ਸ਼ਬਦ, ਜਿੰਨੇ ਉਦਾਹਰਣ ਗੁਰੂ ਗ੍ਰੰਥ ਸਾਹਿਬ ਵਿੱਚ ਪਤਨੀ ਦੇ ਅਤੇ ਪਤੀ ਦੇ ਆਏ ਨੇ, ਉਹਨੇ ਉਦਾਹਰਣ ਹੋਰ ਕਿਸੇ ਦੇ ਨਹੀਂ ਦਿੱਤੇ ਗਏ। ਜਿੰਨੇ ਉਦਾਹਰਣ ਗ੍ਰਿਸਤ ਦੇ ਦਿੱਤੇ ਗਏ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਔਰ ਬੱਚੇ ਦੀ ਜਨਮ ਦੀ ਪ੍ਰਕਿਰਿਆ ਨਾਲ ਸੰਬੰਧਿਤ ਦਿੱਤੇ ਗਏ ਨੇ, ਉਤਨੇ ਹੋਰ ਕਿਤੇ ਉਦਾਹਰਣ ਨਹੀਂ ਮਿਲਦੇ। ਇਸ ਕਰਕੇ ਜੇ ਇਸ ਕਸਵੱਟੀ 'ਤੇ ਆਪਾਂ ਤੁਰਾਂਗੇ ਨਾ ਸਾਧ ਸੰਗਤ, ਥੋੜ੍ਹਾ ਜਿਹਾ ਵਿਚਾਰਿਆ ਕਰੋ, ਜਿਹੜੀ ਕਸਵੱਟੀ 'ਤੇ ਸਾਨੂੰ ਤੋਰਿਆ ਜਾ ਰਿਹਾ ਨਾ, ਵੀ ਵੇਖੋ ਜੀ ਗੁਰੂ ਕੀ ਬਾਣੀ ਦੇ ਵਿੱਚ ਇਹ ਸ਼ਬਦ ਕਿਵੇਂ ਦੇ ਆ ਗਏ। ਅਤੇ ਫਿਰ ਯਾਦ ਰੱਖਿਓ, ਸਹਿਜੇ ਸਹਿਜੇ ਉਸ ਬਾਣੀ ਤੋਂ ਅਸੀਂ ਇਨਕਾਰ ਕਰਾਂਗੇ ਅਤੇ ਹੋਰ 10 ਸਾਲਾਂ ਨੂੰ ਉਹਨਾਂ ਇਹ ਵੀ ਕਹਿਣਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੇਖੋ ਅਸ਼ਲੀਲਤਾ ਲਿਖੀ ਹੋਈ, ਫਿਰ ਅੱਗੇ ਗੱਲ ਚਲੀ ਜਾਏਗੀ। ਇਸ ਕਰਕੇ ਜਿਹੜੀਆਂ ਉਦਾਹਰਨਾਂ ਨੇ ਗੁਰੂ ਸਾਹਿਬ ਨੇ ਤਾਂ ਇਹ ਉਦਾਹਰਨਾਂ ਦਿੱਤੀਆਂ ਕਿ ਜਿੱਥੇ ਜਾ ਕੇ ਬੰਦੇ ਦਾ ਮਨ ਡਿੱਗਿਆ ਹੋਇਆ ਹੈ ਜਿਹੜੀ ਚੀਜ਼ ਵਿੱਚ, ਇਹਨੂੰ ਉੱਥੋਂ ਹੀ ਉਦਾਹਰਨ ਦਿੱਤੀ ਜਾਏ, ਉਸੇ ਥਾਂ ਤੋਂ ਚੁੱਕਿਆ ਜਾਏ ਇਸ ਨੂੰ, ਤਾਂ ਕਿ ਇਹਨੂੰ ਸਮਝ ਆਵੇ ਜੀਵਨ ਕੀ ਹੈ। ਨਾਨਕ ਪੰਥ ਨਿਹਾਲੇ ਸਾ ਧਨ, ਸਾ ਧਨ ਦਾ ਅਰਥ ਹੈ ਉਹ ਇਸਤਰੀ ਆਪਣੇ ਪਤੀ ਦਾ ਰਾਹ ਵੇਖ ਰਹੀ ਹੈ। ਇਹਨੇ ਦੇ ਅਖਰੀ ਅਰਥ, ਇਹਦੇ ਭਾਵ ਅਰਥ ਨੇ ਉਹ ਗੁਰਮੁਖ ਸਾਧਕ ਜਿਹੜਾ ਜੀਵਨ ਦੇ ਰਾਹ ਦੇ ਉੱਤੇ, ਗਲੀ ਦੇ ਉੱਤੇ ਖਲੋ ਕੇ ਆਪਣੇ ਪਰਮਾਤਮਾ ਦੀ ਉਡੀਕ ਕਰ ਰਿਹਾ, ਪਰ ਅਜੇ ਉਹਦੇ ਮਿਲਣ ਦਾ ਸਮਾਂ ਨਹੀਂ ਆਇਆ। ਉਹਦੇ ਅੰਦਰ ਭਾਗ ਲੜੀ ਇਸ ਤਰ੍ਹਾਂ ਦੀ ਏ ਜਿਹਦੇ ਵਿੱਚ ਮਿਲਾਪ ਦੇ ਅਜੇ ਅੰਸ਼ ਨਹੀਂ। ਤੂੰ ਸੁਣ ਆਤਮ ਰਾਮਾ, ਉਹ ਕੇਵਲ ਅਰਦਾਸ ਬੇਨਤੀ ਦੇ ਰੂਪ ਦੇ ਵਿੱਚ ਇਹ ਬਚਨ ਕਹਿ ਰਹੀ ਹੈ। ਸੋ ਇਹ ਪਹਿਲਾ ਸਲੋਕ ਛੰਤ ਜਿਹੜਾ ਹੈ ਇਹ ਬੇਨਤੀ ਨਾਲ ਸੰਬੰਧਿਤ ਹੈ। ਆਓ ਇੱਕ ਦੋ ਮਿੰਟ ਵਾਸਤੇ ਆਪਾਂ ਵੀ ਬੇਨਤੀ ਕਰੀਏ, ਗੁਰੂ ਚਰਨਾਂ ਦੇ ਵਿੱਚ ਗੁਰੂ ਸ਼ਬਦ ਨਾਲ ਜੁੜਨ ਦਾ ਯਤਨ ਕਰੀਏ। ਸਾਰਿਆਂ ਨੇ ਬੋਲਣ ਦੀ ਕਿਰਪਾ ਕਰਨੀ, ਸਮਾਪਤੀ ਕਰਾਂਗੇ।
ਵਾਹਿਗੁਰੂ 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 ਵਾਹਿਗੁਰੂ
ਸੋ ਸਤਿਗੁਰੂ ਕਿਰਪਾ ਕਰਨ। ਇਸੇ ਤਰ੍ਹਾਂ ਹਰ ਰੋਜ਼ ਇੱਕ ਸ਼ੰਤ ਦੀ ਆਪਾਂ ਵਿਚਾਰ ਕਰਾਂਗੇ। ਇਸੇ ਕੱਲ੍ਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼, ਉਹਨਾਂ ਦੇ ਸੰਬੰਧ ਵਿੱਚ ਵੀ ਬੇਨਤੀ ਕੀਤੀ ਜਾਏਗੀ। ਆਓ ਹੁਣ ਬੜੇ ਪਿਆਰ ਨਾਲ ਪੰਥ ਦੇ ਮਹਾਨ ਢਾਡੀ ਗਿਆਨੀ ਤ੍ਰਿਲੋਚਨ ਸਿੰਘ ਜੀ ਪਮਦੀ ਉਹ ਆਪ ਜੀ ਨੂੰ ਇਤਿਹਾਸ ਨਾਲ ਜੋੜਨਗੇ। ਫੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।